ਕਲਗੀਧਰ ਪਾਤਸ਼ਾਹ ਜੀ ਭਾਈ ਬਿਸੰਬਰ ਦਾਸ ਜੀ ਨੂੰ ਉਰੇ ਦੇ ਪੁੱਤਰ ਹਰਗੋਪਾਲ ਨੂੰ ਉਪਦੇਸ਼ ਦੇ ਕੇ ਨਿਵਾਜ ਰਹੇ। ਭਾਈ ਬਿਸੰਬਰ ਦਾਸ ਜੀ ਨੂੰ ਮਹਾਰਾਜ ਜੀ ਨੇ ਅਰਦਾਸਾਂ ਦੇ ਪ੍ਰਕਾਰ ਦੱਸੇ ਵੀ ਕਿਹੜੇ ਕਿਹੜੇ ਸਮੇਂ ਗੁਰਸਿੱਖ ਨੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ। ਉਹ 75 ਅਰਦਾਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਛਲੇ ਪ੍ਰਕਰਣ ਦੇ ਵਿੱਚ ਦੱਸੀਆਂ ਹਨ। ਸਿੱਖ ਦੀ ਰਹਿਣੀ ਬਹਿਣੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹਦੀ ਮਰਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਨਾਲ ਦਰਸਾਈ। ਔਰ ਭਾਈ ਹਰਗੋਪਾਲ ਨੂੰ ਚਰਨਾਂ ਦੀ ਪੌਲ ਦੇ ਕੇ ਮਹਾਰਾਜ ਜੀ ਨੇ ਸਿੱਖ ਬਣਾਇਆ ਤਾਂ ਉਸ ਵੇਲੇ ਭਾਈ ਬਿਸੰਬਰ ਦਾਸ ਜੀ ਅਤੇ ਭਾਈ ਹਰਗੋਪਾਲ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੇ ਹਿਰਦੇ ਦਾ ਸਵਾਲ ਪੁੱਛ ਰਹੇ ਆ ਅਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸ਼ੰਬਰ ਦਾਸ।
ਭਾਈ ਹਰਗੋਪਾਲ ਜੀ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈ ਕੇ ਸਿੱਖ ਬਣ ਗਏ ਔਰ ਇਹਨਾਂ ਦੇ ਜੋ ਪਿਤਾ ਸਨ ਭਾਈ ਬਿਸੰਬਰ ਦਾਸ ਜੀ,
ਹੱਥ ਜੋਰ ਬੂਜਨ ਲੱਗਿਓ ਸ੍ਰੀ ਸਤਿਗੁਰ ਕੇ ਪਾਸ।
ਭਾਈ ਬਿਸੰਬਰ ਦਾਸ ਜੀ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਦੇ ਸਨਮੁਖ ਬੜੇ ਪ੍ਰੇਮ ਨਾਲ ਬੇਨਤੀ ਕਰਕੇ ਪੁੱਛਣ ਲੱਗੇ,
ਜੇ ਨਹਿ ਸਿੱਖ ਬਹਾਲ ਹੋਏ ਹੋਵੇ ਨਾ ਸਿਦਕੀ ਮੇਲ।
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਬੇਨਤੀ ਇਹ ਹੈ ਕਿ ਜੇ ਕਿਤੇ ਇਹੋ ਜਿਹਾ ਸਮਾਂ ਬਣੇ ਵੀ ਨਾ ਤਾਂ ਪੰਜ ਪਿਆਰੇ ਮਿਲਣ ਵੀ ਜਿਹਨਾਂ ਕੋਲੋਂ ਖੰਡੇ ਬਾਟੇ ਦੀ ਪੋਲ ਛਕ ਸਕੀਏ, ਤੇ ਜਾਂ ਇਹੋ ਜਿਹਾ ਸਮਾਂ ਬਣੇ ਵੀ ਗੁਰੂ ਸਾਹਿਬ ਵੀ ਕੋਲ ਨਾ ਹੋਣ, ਇਸ ਵੇਲੇ ਆਪ ਜੀ ਕੋਲ, ਅਸੀਂ ਆਪ ਜੀ ਦੇ ਚਰਨਾਂ ਦੀ ਪੋਲ ਲੈ ਕੇ ਸਿੱਖੀ ਧਾਰ ਲਈ। ਪੰਜ ਪਿਆਰੇ ਕੋਲ ਹੋਣ ਤਾਂ ਉਹ ਖੰਡੇ ਬਾਟੇ ਦੀ ਪੋਲ ਤਿਆਰ ਕਰਕੇ ਅੰਮ੍ਰਿਤ ਛਕਾ ਦਿੰਦੇ ਹਨ। ਮਹਾਰਾਜ ਜੀ, ਕਿਤੇ ਇਹੋ ਜਿਹਾ ਸਬੱਬ ਬਣੇ ਵੀ ਤੁਸੀਂ ਵੀ ਹਾਜ਼ਰ ਨਾ ਹੋਵੋ, ਅਸੀਂ ਚਰਨ ਪੌਲ ਵੀ ਨਾ ਲੈ ਸਕੀਏ ਅਤੇ ਪੰਜ ਸਿੰਘ ਵੀ ਨਾ ਮਿਲਣ ਜਿਨ੍ਹਾਂ ਕੋਲੋਂ ਖੰਡੇ ਬਾਟੇ ਦੀ ਪੋਲ ਛਕ ਸਕੀਏ, ਫਿਰ ਉਸ ਵਕਤ ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਸਿੱਖ ਕਿਵੇਂ ਬਣਾਂਗੇ? ਅਸੀਂ ਸਿੱਖੀ ਫਿਰ ਕਿਵੇਂ ਧਾਰਨ ਕਰਾਂਗੇ?
ਕੈਸੇ ਪਾਹਲ ਚਰਨ ਕੀ ਸਿੱਖ ਬਤਾਵਹੁ ਖੇਲ।
ਮਹਾਰਾਜ ਜੀ, ਫਿਰ ਆਪ ਜੀ ਕਿਰਪਾ ਕਰਕੇ ਦੱਸੋ ਵੀ ਸਿੱਖ ਸਿੱਖੀ ਕਿਵੇਂ ਧਾਰਨ ਕਰੇ, ਕਿਉਂਕਿ ਦੋ ਤਰੀਕਿਆਂ ਨਾਲ ਸਿੱਖੀ ਧਾਰਨ ਹੁੰਦੀ ਹੈ, ਜਾਂ ਚਰਨ ਪੌਲ ਲੈ ਕੇ ਜਾਂ ਖੰਡੇ ਦੀ ਪੌਲ ਲੈ ਕੇ। ਚਰਨ ਪੌਲ ਲੈ ਕੇ ਤਾਂ ਸਿੱਖ ਬਣ ਸਕਦੇ ਹਾਂ ਜੇ ਤੁਸੀਂ ਹਾਜ਼ਰ ਹੋ, ਤਾਂ ਤੁਹਾਡੇ ਚਰਨਾਂ ਦੀ ਪੌਲ ਲੈ ਕੇ ਸਿੱਖੀ ਧਾਰਨ ਕਰ ਲਈਏ। ਪਰ ਜੇ ਮਹਾਰਾਜ ਜੀ ਤੁਸੀਂ ਵੀ ਕੋਲ ਨਾ ਹੋਵੋ ਅਤੇ ਪੰਜ ਸਿੰਘ ਵੀ ਕੋਲ ਨਾ ਹੋਣ ਜਿਹੜੇ ਖੰਡੇ ਦੀ ਪੌਲ ਛਕਾ ਸਕਣ, ਫਿਰ ਮਹਾਰਾਜ ਜੀ ਸਿੱਖ ਸਿੱਖੀ ਕਿਵੇਂ ਧਾਰਨ ਕਰੇ? ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਸਾਨੂੰ ਸਪਸ਼ਟ ਕਰੋ। ਇਹੋ ਜਿਹੇ ਸਮਿਆਂ 'ਚੋਂ ਸਿੱਖ ਲੰਘੇ ਹਨ, ਇਹੋ ਜਿਹੀਆਂ ਪ੍ਰਸਥਿਤੀਆਂ ਵਿੱਚ ਕਈ ਵਾਰੀ ਕੋਈ ਇਹੋ ਜਿਹਾ ਵਰਤਾਰਾ ਵਰਤ ਵੀ ਜਾਂਦਾ ਹੈ। ਬਹੁਤ ਸਾਰੇ ਦੇਸ਼ ਐਸੇ ਨੇ ਜਿੱਥੇ ਖੰਡੇ ਬਾਟੇ ਦੀ ਪੌਲ ਤਿਆਰ ਨਹੀਂ ਹੁੰਦੀ, ਜਿੱਥੇ ਇਕੱਲੇ ਦੁਕੱਲੇ ਗੁਰਸਿੱਖ ਰਹਿੰਦੇ, ਦੋ ਚਾਰ ਪਰਿਵਾਰ ਸਿੱਖਾਂ ਦੇ ਰਹਿੰਦੇ ਬਹੁਤ ਸਾਰੇ ਦੇਸ਼ਾਂ 'ਚ, ਅਤੇ ਉੱਥੇ ਫਿਰ ਜੇ ਉਹਨਾਂ ਦੇ ਮਨ 'ਚ ਇੱਛਾ ਹੋਵੇ ਵੀ ਅਸੀਂ ਸਿੱਖੀ ਧਾਰਨ ਕਰਨੀ ਹੈ, ਤਾਂ ਕੀ ਕਰਨ? ਪੰਜ ਸਿੰਘ ਵੀ ਨਾ ਲੱਭਣ, ਚਰਨ ਪੌਲ ਵੀ ਨਾ ਮਿਲੇ, ਤਾਂ ਉਹ ਸਿੱਖ ਕਿਵੇਂ ਬਣਨ? ਉਹ ਸਿੱਖੀ ਕਿਵੇਂ ਧਾਰਨ ਕਰਨ? ਕਈ ਵਾਰੀ ਐਸੀਆਂ ਪ੍ਰਸਥਿਤੀਆਂ ਬਣੀਆਂ ਨੇ ਪੁਰਾਤਨ ਸਮਿਆਂ 'ਚ। ਤੋ ਇਹ ਬੇਨਤੀ ਭਾਈ ਬਿਸੰਬਰ ਦਾਸ ਜੀ ਨੇ ਕਲਗੀਧਰ ਜੀ ਦੇ ਚਰਨਾਂ 'ਚ ਕੀਤੀ।
ਸਤਿਗੁਰ ਬੋਲ ਸੁਣਾਇਓ ਸੁਣੋ ਬਿਸੰਬਰ ਰੀਤ।
ਭਾਈ ਬਿਸੰਬਰ ਦਾਸ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਕਲਗੀਧਰ ਜੀ ਨੇ ਬਚਨ ਸੁਣਾਏ। ਕਹਿਣ ਲੱਗੇ ਬਿਸੰਬਰ ਦਾਸ ਜੀ, ਸੁਣੋ, ਇਹਦੀ ਮਰਿਆਦਾ ਜਿਹੜੀ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ।
ਬਚ ਵਿਸ਼ਵਾਸੀ ਹੋਵਨਾ ਮੋਹ ਪਦ ਰੱਖੋ ਪ੍ਰੀਤ।
ਸਭ ਤੋਂ ਪਹਿਲਾਂ ਮੇਰੇ ਬਚਨਾਂ 'ਤੇ ਭਰੋਸਾ ਰੱਖੋ ਅਤੇ ਮੇਰੇ ਚਰਨਾਂ ਵਿੱਚ ਪ੍ਰੀਤ ਰੱਖੋ। ਸਿੱਖ ਦਾ ਧਰਮ ਕੀ ਹੈ? ਗੁਰੂ ਦੇ ਬਚਨਾਂ 'ਤੇ ਭਰੋਸਾ ਰੱਖਣਾ ਅਤੇ ਗੁਰੂ ਦੇ ਚਰਨਾਂ ਦੀ ਟੇਕ ਰੱਖਣੀ। ਪਾਤਸ਼ਾਹ ਕਹਿੰਦੇ ਮੇਰੇ ਬਚਨਾਂ ਦਾ ਵਿਸ਼ਵਾਸੀ ਹੋਵੀਂ, ਜੋ ਬਚਨ ਅਸੀਂ ਕਰਾਂਗੇ ਇਹਦਾ ਵਿਸ਼ਵਾਸ ਕਰਨਾ, ਦੂਸਰਾ ਮੇਰੇ ਚਰਨਾਂ ਦੀ ਪ੍ਰੀਤ ਰੱਖਣੀ ਆਪਣੇ ਹਿਰਦੇ ਵਿੱਚ।
ਦਸ ਅਵਤਾਰ ਗੁਰ ਏਕ ਸਮ ਜੋ ਜਾਣੈ ਜੋ ਮੇਰ।
ਜਿਹੜੇ 10 ਅਵਤਾਰ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਸਰੀਰ ਤਾਈਂ, ਇਹਨਾਂ ਨੂੰ ਇੱਕ ਸਮਾਨ ਕਰਕੇ ਜਾਣਦਾ। ਪਹਿਲਾਂ ਤਾਂ ਇਹ ਆਪਣੇ ਹਿਰਦੇ ਚ ਭਾਵ ਰੱਖੋ ਕਿ ਦਸੋ ਗੁਰੂਆਂ ਵਿੱਚ ਕਦੇ ਵੀ ਭੇਦ ਨਹੀਂ ਸਮਝਣਾ। ਭੇਦਵਾਦੀ ਬਿਰਤੀ ਵਾਲੇ ਲੋਕ ਕਹਿ ਦਿੰਦੇ ਜੀ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਹੀਂ ਹਾਂ। ਭਾਈ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨਹੀਂ ਉਹ ਗੁਰੂ ਨਾਨਕ ਦੇ ਵੀ ਸਿੱਖ ਨਹੀਂ ਹਨ। ਜਿਹਨਾਂ ਦੇ ਮਨ 'ਚ ਫਰਕ ਹੈ ਨਾ, ਭੇਦਵਾਦੀ ਬਿਰਤੀ ਹੈ, 10 ਪਾਤਸ਼ਾਹੀਆਂ 'ਚ ਫਰਕ ਸਮਝਦੇ ਹੈ, ਉਹ ਸਿੱਖ ਹੋ ਹੀ ਨਹੀਂ ਸਕਦਾ। ਜਿਹੜਾ ਸਿੱਖ ਹੈ ਉਹ 10 ਗੁਰੂਆਂ ਨੂੰ ਇੱਕੋ ਰੂਪ ਕਰਕੇ ਜਾਣਦਾ। ਹਾਂਜੀ,
ਇੱਕ ਦਸ਼ਮੋ ਗੁਰ ਗ੍ਰੰਥ ਜੀ ਬਾਣੀ ਸਤ ਗੁਰ ਹੇਰ।
ਪਾਤਸ਼ਾਹ ਕਹਿੰਦੇ ਜਿਵੇਂ 10 ਰੂਪ ਇੱਕੋ ਹੀ ਨੇ, ਇੱਦਾਂ 10 ਸਰੂਪਾਂ ਦੇ ਵਿੱਚ ਜਿਹੜੀ ਜੋਤ ਵਰਤੀ ਹੈ ਉਹੀ ਜੋਤ ਹੁਣ 11ਵੇਂ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤ ਰਹੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਸਾਡਾ 11ਵਾਂ ਸਰੂਪ ਨੇ। ਇੱਕ ਦਸਮੋ ਗੁਰ ਗ੍ਰੰਥ ਜੀ ਬਾਣੀ ਸਤਿਗੁਰ ਹੇਰ। ਮਹਾਰਾਜ ਜੀ ਕਹਿੰਦੇ ਭਾਈ ਬਿਸੰਬਰ ਦਾਸ ਜੀ, ਐ ਗੁਰਸਿੱਖੋ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ, ਇਹ ਬਾਣੀ ਮੇਰਾ ਸਵਰੂਪ ਹੈ, ਇਹ 11ਵਾਂ ਸਰੂਪ ਹੈ। ਆਪਾਂ ਤਾਂ ਹੀ ਕਹਿ ਦਿੰਦੇ ਹਾਂ 10 ਪਾਤਸ਼ਾਹੀਆਂ ਦੀ ਆਤਮਕ ਅਤੇ ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, 11ਵੇਂ ਸਵਰੂਪ ਨੇ। ਹਾਂਜੀ,
ਧੋਏ ਰੁਮਾਲ ਗੁਰ ਗ੍ਰੰਥ ਕੋ ਪਾਹੁਲੇ ਵੈਦੇ।
ਮਹਾਰਾਜ ਜੀ ਕਹਿੰਦੇ ਜੇ ਇਹੋ ਜਿਹੀ ਪ੍ਰਸਥਿਤੀ ਬਣੇ ਵੀ 5 ਸਿੰਘ ਵੀ ਨਾ ਲੱਭਣ, ਅੰਮ੍ਰਿਤ ਛਕਾਉਣ ਵਾਲੇ ਅਤੇ ਚਰਨ ਪੌਲ ਵੀ ਨਾ ਮਿਲੇ, ਤੇ ਫਿਰ ਸਿੱਖੀ ਕਿਵੇਂ ਧਾਰਨ ਕਰਨੀ? ਕਹਿੰਦੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਲੱਗਾ ਹੋਇਆ ਕੋਈ ਰੁਮਾਲ ਲੈ ਲੈਣ, ਉਹ ਰੁਮਾਲ ਜਲ ਵਿੱਚ ਪਾ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ, ਔਰ ਰੁਮਾਲ ਜਲ ਵਿੱਚ ਪਾ ਕੇ ਉਹ ਜਲ ਛਕ ਲੈਣਾ। ਅਤੇ ਇਉਂ ਉਹ ਜਲ ਛਕਣ ਦਾ ਮਤਲਬ ਹੋਵੇਗਾ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਪੌਲ ਛਕ ਲਈ। ਹਾਂਜੀ,
ਸਿਦਕ ਸੰਭਾਲੈ ਕਰ ਕੜਾਹ ਬਾਟੇ ਅਤਿਥੀ ਲੇ।
ਸਿਦਕ ਦੀ ਸੰਭਾਲ ਕਰੇ, ਇਹ ਜਾਣੇ ਵੀ ਮੈਂ ਗੁਰੂ ਕਲਗੀਧਰ ਜੀ ਦੇ ਚਰਨ ਧੋ ਕੇ ਛਕੇ ਹਨ, ਇਹ ਭਾਵਨਾ, ਇਹ ਸਿਦਕ ਰੱਖੇ, ਸਿਦਕ ਸੰਭਾਲੇ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਹ ਵੰਡੇ ਅਤਿਥੀ ਲੇ। ਅਤਿਥੀ ਦਾ ਮਤਲਬ ਹੁੰਦਾ ਵੀ ਕੋਈ ਅਤਿਥੀ ਆਇਆ, ਪ੍ਰਾਹੁਣਾ ਆਇਆ, ਉਹਨੂੰ ਪ੍ਰੇਮ ਸਹਿਤ ਲੰਗਰ ਪ੍ਰਸ਼ਾਦ ਛਕਾਵੇ, ਕੜਾਹ ਪ੍ਰਸ਼ਾਦ ਦੀ ਦੇਗ ਵੰਡੇ।
ਨਾਮ ਧਰੈ ਸਤਿਗੁਰ ਕਹੇ ਤੁਕ 11ਵੇਂ ਮਾਨ।
ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 11ਵਾਂ ਸਰੂਪ ਨੇ ਸਾਡਾ, ਗੁਰੂ ਨਾਨਕ ਸਾਹਿਬ ਦਾ 11ਵਾਂ ਸਰੂਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਫਿਰ ਜਦੋਂ ਚਰਨ ਪੌਲ ਛਕਟੇ, ਹੁਣ ਵੀ ਮਰਿਆਦਾ ਜਦੋਂ ਖੰਡੇ ਦੀ ਪੌਲ ਛਕਾਉਂਦੇ ਨਾ ਪੁਰਾਤਨ ਸੰਪਰਦਾਵਾਂ 'ਚ, ਤਾਂ ਅੰਮ੍ਰਿਤ ਦਾ ਨਾਮ ਰੱਖਿਆ ਜਾਂਦਾ। ਤੁਸੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅੰਮ੍ਰਿਤ ਛਕੋ, ਜਾਂ ਦਲਾਂ ਪੰਥਾਂ ਵਿੱਚ ਸੰਪਰਦਾਵਾਂ ਵਿੱਚ ਜਦੋਂ ਖੰਡੇ ਬਾਟੇ ਦੀ ਪੌਲ ਛਕਾਈ ਜਾਂਦੀ ਹੈ, ਅਤੇ ਪਹਿਲਾ ਨਾਮ ਜਿਹੜਾ ਉਹ ਛੱਡ ਕੇ ਅੰਮ੍ਰਿਤ ਦਾ ਨਾਮ ਰੱਖਿਆ ਜਾਂਦਾ। ਅਤੇ ਕਿਵੇਂ ਰੱਖਿਆ ਜਾਂਦਾ? ਗੁਰੂ ਗ੍ਰੰਥ ਸਾਹਿਬ ਜੀ ਦੇ ਖੱਬੇ ਹੱਥ ਤੋਂ ਉੱਪਰਲੇ ਪਾਸਿਓਂ ਹੁਕਮਨਾਮਾ ਲੈ ਕੇ ਜੋ ਸ਼ਬਦ ਦਾ ਪਹਿਲਾ ਅੱਖਰ ਆਵੇ ਉਸ ਅੱਖਰ ਤੋਂ ਫਿਰ ਗਿਆਨੀ ਸਿੰਘ ਜਿਹੜੇ ਪੰਜਾਂ ਪਿਆਰਿਆਂ 'ਚ ਹੁੰਦੇ ਉਹ ਨਾਮਕਰਨ ਕਰਦੇ, ਉਹਨੂੰ ਅੰਮ੍ਰਿਤ ਦਾ ਨਾਮ ਕਹਿੰਦੇ ਆ। ਪੁਰਾਤਨ ਸਮਿਆਂ ਤੋਂ ਮਰਿਆਦਾ ਰਹੀ ਹੈ। ਮਹਾਰਾਜ ਕਲਗੀਧਰ ਜੀ ਦੱਸ ਰਹੇ ਨੇ, ਕਹਿੰਦੇ ਜਦੋਂ ਚਰਨ ਪੌਲ ਛੱਕ ਹਟੋ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਸਾਡੇ 11ਵਾਂ ਸਰੂਪ ਨੇ, 11ਵਾਂ ਸਰੂਪ ਜਾਣਦਿਆਂ ਹੋਇਆਂ। ਹਾਂਜੀ,
ਪਤ ਸਿਰੇ ਅੱਖਰ ਧਰੇ ਪੁਨ ਪੁਨ ਧਰੇ ਸੁਜਾਨ।
ਕਹਿੰਦੇ ਉੱਪਰਲੇ ਪਾਸੇ ਜੋ ਪਹਿਲਾ ਅੱਖਰ ਆਵੇ ਸ਼ਬਦ ਦਾ ਉਹਦੇ ਤੋਂ ਨਾਮ ਧਰੇ, ਅਤੇ ਜੇ ਇੱਕ ਤੋਂ ਵੱਧ ਸਿੱਖਾਂ ਨੇ ਅੰਮ੍ਰਿਤ ਛਕਿਆ, ਚਰਨ ਪੌਲ ਛਕੀ ਹੈ ਜਾਂ ਖੰਡੇ ਦੀ ਪੌਲ ਛਕੀ ਹੈ, ਤਾਂ ਫਿਰ ਇੱਕ ਅੱਖਰ ਤੋਂ ਅਗਲਾ ਅੱਖਰ ਲੈ ਕੇ ਫਿਰ ਤੀਸਰਾ ਅੱਖਰ, ਚੌਥਾ, ਇੱਦਾਂ ਸਭ ਦੇ ਨਾਮ ਧਰੀ ਜਾਵੇ। ਹਾਂਜੀ,
ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ।
ਮਹਾਰਾਜ ਜੀ ਕਹਿੰਦੇ ਸਿੱਖ ਗੁਰੂ ਦੇ ਮੰਤਰ ਦਾ ਧਾਰਨੀ ਹੋਵੇ, ਜਦੋਂ ਗੁਰਸਿੱਖ ਗੁਰੂ ਕੇ ਮੰਤਰ ਦਾ ਧਾਰਨੀ ਹੁੰਦਾ ਤਾਂ ਉਹਦੇ ਸਾਰੇ ਸੰਸਾਰਕ ਕਾਰਜ ਜਿਹੜੇ ਨੇ ਉਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਿੱਧ ਕਰ ਦਿੰਦੇ ਆ। ਸਿੱਖ ਨੇ ਆਪਣੇ ਕਿਸੇ ਵੀ ਕਾਰਜ ਦੀ ਸੰਪੂਰਨਤਾ ਦੀ ਆਸ ਰੱਖਣੀ ਹੈ ਤਾਂ ਗੁਰੂ 'ਤੇ ਰੱਖਣੀ ਹੈ। ਗੁਰੂ ਬਿਨਾਂ ਗੁਰਸਿੱਖ ਨੇ ਕਿਸੇ ਹੋਰ ਦੀ ਟੇਕ, ਹੋਰ ਦੀ ਆਸ ਨਹੀਂ ਰੱਖਣੀ।
ਬੋਲ ਗਰੀਬੀ ਸਿੱਖ ਕਰ ਕੰਨਿਆ ਦੇ ਮਸਕੀਨ।
ਮਹਾਰਾਜ ਜੀ ਕਹਿਣ ਲੱਗੇ, ਸਿੱਖ ਨੇ ਜਦੋਂ ਆਪਣੀ ਧੀ ਵਿਆਹੁਣੀ ਹੈ ਤਾਂ ਉਸ ਵੇਲੇ ਜਿਹੜਾ ਖੰਡੇ ਬਾਟੇ ਦੀ ਪੌਲ ਦਾ ਧਾਰਨੀ ਗੁਰਸਿੱਖ ਹੈ ਉਹ ਵੇਖਣਾ ਪਹਿਲਾਂ, ਕਿ ਜਿਹੜਾ ਧੀ ਵਿਆਹਣੀ ਹੈ, ਵਰ ਲੱਭਣਾ, ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ, ਖੰਡੇ ਬਾਟੇ ਦੀ ਪੌਲ ਦਾ ਧਾਰਨੀ ਹੋਣਾ ਚਾਹੀਦਾ। ਅਮੀਰੀ ਅਤੇ ਗਰੀਬੀ ਨਹੀਂ ਪਰਖਣੀ, ਅਮੀਰੀ ਗਰੀਬੀ ਨਹੀਂ ਪਰਖਣੀ, ਇਹ ਵੇਖਣਾ ਵੀ ਅੰਮ੍ਰਿਤਧਾਰੀ ਹੈ, ਗੁਰੂ ਕਾ ਸਿੱਖ ਹੈ, ਖੰਡੇ ਬਾਟੇ ਦੀ ਪੌਲ ਛਕੀ ਹੈ, ਇਹ ਮਰਿਆਦਾ। ਹਾਂਜੀ,
ਜਗ ਛੋਡੈ ਖੰਡੇ ਚਰਨ ਪਾਹੁਲ ਸਿੱਖਾ ਸਾਰ।
ਮਹਾਰਾਜ ਜੀ ਕਹਿੰਦੇ ਜਿਹੜੀ ਜਗਤ ਦੀ ਮਰਿਆਦਾ ਸੰਸਾਰ ਦੀ ਉਹਨੂੰ ਖੰਡ ਕੇ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੌਲ ਛਕੀ ਆ ਉਹ ਸਿੱਖੀ ਭਾਵ ਦੇ ਵਿੱਚ ਰਹੇ।
ਪਾਹੁਲ ਖੰਡੇ ਹੋਏ ਜਿਸ ਚਰਨਨ ਕੀ ਨਹਿਤਾਰ।
ਹਾਂ, ਜਿਹਨੇ ਚਰਨ ਪੌਲ ਛਕੀ ਆ ਉਹ ਖੰਡੇ ਦੀ ਪੌਲ ਛਕ ਸਕਦਾ, ਜਦੋਂ ਸਬੱਬ ਬਣੇ ਖੰਡੇ ਦੀ ਪੌਲ ਕਿਤੇ ਤਿਆਰ ਹੋਵੇ, ਜਿਹੜਾ ਚਰਨ ਪੌਲੀ ਹੈ ਉਹ ਖੰਡੇ ਦੀ ਪੌਲ ਛਕ ਸਕਦਾ। ਹਾਂ, ਅੱਗੇ ਫਿਰ ਨਾਲ ਹੀ ਮਹਾਰਾਜ ਜੀ ਦੱਸਦੇ ਵੀ ਜਿਹਨੇ ਖੰਡੇ ਦੀ ਪੌਲ ਛਕੀ ਹੋਈ ਹੈ ਉਹਨੇ ਚਰਨ ਪੌਲ ਨਹੀਂ ਛਕਣੀ, ਇਹ ਮਰਿਆਦਾ ਪੁਰਾਤਨ ਸਮੇਂ ਦੀ। ਖਾਲਸਾ ਧਰਮ ਸ਼ਾਸਤਰ, ਪ੍ਰੇਮ ਸਮਾਰਗ, ਇਹ ਪੁਰਾਣੀਆਂ ਪੋਥੀਆਂ ਨੇ ਇਤਿਹਾਸ ਦੀਆਂ, ਸਾਡੀਆਂ ਸਾਡੀ ਮਰਿਆਦਾ ਦੀਆਂ, ਉਹਦੇ ਵਿੱਚ ਇਹ ਸਾਰਾ ਜ਼ਿਕਰ ਕੀਤਾ ਹੋਇਆ। ਸੋ ਸਾਖੀ ਵਿੱਚ ਇਹ ਬਚਨ ਜਿਹੜੇ ਆਏ ਨੇ ਉਹ ਭਾਈ ਸਾਹਿਬ ਨੇ, ਭਾਈ ਸੰਤੋਖ ਸਿੰਘ ਜੀ ਨੇ ਇਹਨੇ ਇੱਥੇ ਲਿਖੇ ਹੈ ਵੀ ਪਹਿਲਾਂ ਦੱਸਿਆ ਵੀ ਜੇ ਪੰਜ ਪਿਆਰੇ ਨਹੀਂ ਮਿਲੇ ਕਿਤੇ, ਖੰਡੇ ਦੀ ਪੌਲ ਦਾ ਵਿਧੀ ਵਿਧਾਨ ਨਹੀਂ ਹੋ ਸਕਿਆ, ਕਿਸੇ ਦੇ ਮਨ 'ਚ ਤੜਫ ਹੈ ਮੈਂ ਗੁਰਸਿੱਖ ਬਣਨਾ, ਉਹ ਹੁਣ ਕਿੱਥੇ ਜਾਵੇ? ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਲੈ ਕੇ ਜਲ 'ਚ ਪਾ ਕੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹ ਜਲ ਛਕ ਲਵੇ, ਔਰ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਦੇ ਪਹਿਲੇ ਅੱਖਰ ਤੋਂ ਉਹਦਾ ਨਾਮਕਰਣ ਹੋ ਜਾਵੇ। ਜਦੋਂ ਸਮਾਂ ਬਣੇ ਕਿ ਖੰਡੇ ਬਾਟੇ ਦੀ ਪੌਲ ਤਿਆਰ ਹੋਣ ਲੱਗੀ ਹੈ, ਉਹਨੂੰ ਜੀਵਨ 'ਚ ਮੌਕਾ ਮਿਲੇ ਦੁਬਾਰਾ, ਉਹ ਜਿਹੜਾ ਚਰਨ ਪੌਲੀ ਹੈ ਉਹ ਖੰਡੇ ਦੀ ਪੌਲ ਛਕ ਸਕਦਾ। ਪਰ ਜਿਹਨੇ ਖੰਡੇ ਦੀ ਪੌਲ ਛਕੀ ਹੋਈ ਹੈ ਪਹਿਲੋਂ, ਉਹ ਕਹੇ ਵੀ ਮੈਂ ਹੁਣ ਚਰਨ ਪੌਲ ਛਕ ਲਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ, ਮਹਾਰਾਜ ਜੀ ਦਾ ਜਿਹੜਾ ਰੁਮਾਲ ਹੈ ਉਹ ਭੇ ਕੇ ਉਹ ਚਰਨ ਪੌਲ ਛਕ ਲਵਾਂ, ਕਹਿੰਦੇ ਨਹੀਂ ਉਹਦੇ ਵਾਸਤੇ ਨਹੀਂ ਹੈ ਵਿਧੀ ਵਿਧਾਨ, ਖੰਡੇ ਦੀ ਪੌਲ ਛਕਣ ਵਾਲੇ ਨੇ ਚਰਨ ਪੌਲ ਨਹੀਂ ਛਕਣੀ। ਹਾਂਜੀ,
ਚਰਨ ਪਾਹਲੀ ਖੰਡ ਦੇ ਸਿੱਖ ਕਾ ਨਾਤਾ ਮਾਨ।
ਜਿਹੜਾ ਚਰਨ ਪੌਲੀ ਹੈ ਉਹ ਖੰਡੇ ਦੀ ਪੌਲ ਛਕ ਸਕਦਾ, ਔਰ ਸਿੱਖ ਦਾ ਸਿੱਖ ਦੇ ਨਾਲ ਨਾਤਾ ਜੁੜ ਜਾਂਦਾ। ਜਿਹੜੇ ਸਿੱਖ ਅੰਮ੍ਰਿਤਧਾਰੀ ਹੋ ਗਏ, ਖੰਡੇ ਦੀ ਪੌਲ ਛਕ ਲਈ ਜਿਨ੍ਹਾਂ ਨੇ, ਜਾਂ ਚਰਨ ਪੌਲ ਛਕ ਲਈ, ਉਹਨਾਂ ਸਿੱਖਾਂ ਦਾ ਆਪਸੀ ਸੰਬੰਧ ਜੁੜ ਗਿਆ, ਉਹ ਗੁਰ ਭਾਈ ਹੋ ਗਏ। ਹਾਂਜੀ,
ਜਹਾਂ ਨਾ ਹੋਵੇ ਤਹਿ ਕਰਹੋ ਵੈ ਤੋ ਆਪਣੀ ਸ਼ਾਨ।
ਮਹਾਰਾਜ ਜੀ ਕਹਿੰਦੇ ਜਿੱਥੇ ਖੰਡੇ ਦੀ ਪੌਲ ਨਾ ਹੋ ਸਕੇ ਉੱਥੇ ਇਹ ਵਿਧੀ ਦੱਸੀ ਆ ਚਰਨ ਪੌਲ ਦੀ, ਕਿ ਜੇ ਪੰਜ ਸਿੰਘ ਨਹੀਂ ਮਿਲੇ ਤਾਂ, ਹਰ ਜਗ੍ਹਾ 'ਤੇ ਨਹੀਂ ਹੈ ਮਰਿਆਦਾ, ਖੰਡੇ ਦੀ ਪੌਲ ਦੀ ਹੈ, ਗੁਰਸਿੱਖ ਨੇ ਖੰਡੇ ਦੀ ਪੌਲ ਛਕਣੀ ਹੈ, ਪਰ ਚਰਨ ਪੌਲ ਦੀ ਮਰਿਆਦਾ ਤਾਂ ਦੱਸੀ ਵੀ ਕਈ ਵਾਰੀ ਇਹੋ ਜਿਹੀ ਪ੍ਰਸਥਿਤੀ ਬਣ ਜਾਵੇ ਵੀ ਪੰਜ ਸਿੰਘ ਹੀ ਨਾ ਲੱਭਣ, ਜੰਗਾਂ ਯੁੱਧਾਂ ਦਾ ਸਮਾਂ, ਉਦੋਂ ਫਿਰ ਕੀ ਕਰੇ, ਉਦੋਂ ਚਰਨ ਪੌਲ ਦੀ ਮਰਿਆਦਾ ਹੈ। ਹਾਂਜੀ,
ਅਧਰ ਦਸਨ ਮਹਿ ਭੇਦ ਨਹਿ ਭੇਦ ਨ ਪੇਤ ਅਰ ਸਵਨ।
ਮਹਾਰਾਜ ਜੀ ਕਹਿੰਦੇ ਜਿਵੇਂ ਬੁੱਲਾਂ ਵਿੱਚ ਤੇ ਦੰਦਾਂ 'ਚ ਭੇਦ ਕੋਈ ਨਹੀਂ ਨਾ, ਸਾਡੇ ਚਿਹਰੇ ਦੇ ਉੱਤੇ ਹੀ ਨੇ ਦੋਵੇਂ ਚੀਜ਼ਾਂ, ਦੰਦ ਤੇ ਬੁੱਲ, ਦੋਨਾਂ 'ਚ ਭੇਦ ਨਹੀਂ, ਪੁੱਤਰ ਤੇ ਪਿਤਾ ਦੇ ਵਿੱਚ ਭੇਦ ਨਹੀਂ ਹੁੰਦਾ, ਕਿਉਂਕਿ ਪਿਤਾ ਦੀ ਅੰਸ਼ ਹੀ ਪੁੱਤਰ ਵਿੱਚ ਹੈ, ਪੁੱਤਰ ਦੇ ਵਿੱਚ ਪਿਤਾ ਦੀ ਅੰਸ਼ ਹੈ, ਦੋਵੇਂ ਇੱਕ ਬੇਕ ਨੇ, ਦੋਨਾਂ 'ਚ ਭੇਦ ਨਹੀਂ।
ਤਿਉ ਸਿੱਖਿਆ ਕੀ ਏਕਤਾ ਪਾਹੁਲ ਭੇਨ ਨਾ ਤਵਨ।
ਜਿਹੜੇ ਸਿੱਖ ਨੇ ਅੰਮ੍ਰਿਤ ਛਕ ਲਿਆ, ਖੰਡੇ ਦੀ ਪੌਲ ਛਕ ਲਈ, ਉਹ ਭਾਵੇਂ ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਕੁਮਾਰ ਹੋਵੇ, ਚਮਾਰ ਹੋਵੇ, ਕਿਸੇ ਵਰਣ ਕਿਸੇ ਜਾਤੀ ਦਾ ਵੀ ਹੋਵੇ, ਉਹ ਫਿਰ ਸਾਰੇ ਇੱਕ ਰੂਪ ਹੀ ਹੋ ਗਏ, ਫਿਰ ਉਹਨਾਂ 'ਚ ਕਿਸੇ ਨੇ ਭੇਦ ਨਹੀਂ ਸਮਝਣਾ, ਉਹਨਾਂ ਸਾਰਿਆਂ ਦਾ ਇੱਕੋ ਹੀ ਗੋਤਰ ਹੋ ਗਿਆ, ਕਿਉਂਕਿ ਪਿਤਾ ਅਤੇ ਪੁੱਤਰ 'ਚ ਜਿਵੇਂ ਭੇਦ ਨਹੀਂ ਹੁੰਦਾ, ਇਉਂ ਕਲਗੀ ਧਰ ਵਿੱਚ ਤੇ ਕਲਗੀ ਧਰ ਦੇ ਖੰਡੇ ਦੀ ਪੌਲ ਛਕਣ ਵਾਲੇ ਸਿੱਖਾਂ ਵਿੱਚ ਦੋਨਾਂ 'ਚ ਭੇਦ ਨਹੀਂ ਰਹਿ ਜਾਂਦਾ, ਉਹ ਸਾਰੇ ਫਿਰ ਇੱਕ ਰੂਪ ਹੀ ਹੋ ਜਾਂਦੇ।
ਸਤਿ ਸ੍ਰੀ ਅਕਾਲ।
ਅੱਜ ਸਾਡੇ ਅੰਦਰ ਬਰਾਦਰੀਵਾਦ ਦਾ, ਜਾਤੀਵਾਦ ਦਾ ਕੋੜ ਹੈ। ਵਿਵਹਾਰਕ ਤੌਰ 'ਤੇ ਕੋਈ ਬਾਹਰੀ ਤੌਰ 'ਤੇ ਕਿਤੇ ਕੋਈ ਵਰਤ ਰਿਹਾ ਹੋਵੇ ਤਾਂ ਗੱਲ ਵੱਖਰੀ, ਪਰ ਧਾਰਮਿਕ ਤੌਰ 'ਤੇ ਜਾਤੀਵਾਦ ਦਾ ਕੋੜ ਸਾਡੇ ਅੰਦਰੋਂ ਦੂਰ ਜਾਣਾ ਚਾਹੀਦਾ। ਇਹਨੇ ਸਾਡਾ ਵੱਡਾ ਭਾਰੀ ਨੁਕਸਾਨ ਕੀਤਾ, ਸਾਡੇ 'ਚ ਵੰਡੀਆਂ ਪਾਈਆਂ। ਜਾਤੀ ਦੇ ਆਧਾਰ 'ਤੇ ਸਾਡੇ ਗੁਰਦੁਆਰੇ ਬਣ ਗਏ ਨੇ। ਇਹ ਲਬਾਣਿਆਂ ਦਾ ਗੁਰਦੁਆਰਾ ਜੀ, ਇਹ ਜੱਟਾਂ ਦਾ ਗੁਰਦੁਆਰਾ ਜੀ, ਇਹ ਰਵਿਦਾਸੀਆਂ ਦਾ ਗੁਰਦੁਆਰਾ ਜੀ, ਇਹ ਭਾਪਿਆਂ ਦਾ ਗੁਰਦੁਆਰਾ। ਪਿੱਛੇ ਜੀ ਇੱਕ ਪਿੰਡ 'ਚ ਗਏ, ਕਥਾ ਕਰਨ ਜਾਣਾ ਸੀ ਅਤੇ ਪੁੱਛਿਆ ਵੀ ਇੱਦਾਂ ਗੁਰਦੁਆਰੇ, ਕਹਿੰਦੇ ਜੀ ਕਿਹੜੇ ਗੁਰਦੁਆਰੇ ਜਾਣਾ? ਮੈਂ ਕਿਹਾ ਜੀ ਗੁਰੂ। ਕਹਿੰਦੇ ਜੀ ਸਾਡੇ ਦੋ ਗੁਰਦੁਆਰੇ ਹੈ, ਇੱਕ ਭਾਪਿਆਂ ਦਾ ਗੁਰਦੁਆਰਾ ਜੀ, ਇੱਕ ਜੱਟਾਂ ਦਾ ਗੁਰਦੁਆਰਾ। ਮੈਂ ਤਾਂ ਉੱਥੇ ਜਾਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ। ਉਹ ਕਹਿਣ ਲੱਗੇ ਨਹੀਂ ਜੀ, ਉਹ ਗੁਰੂ ਗ੍ਰੰਥ ਸਾਹਿਬ ਦਾ ਦੋਵੇਂ ਥਾਈ ਹੈ। ਮੈਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੋਵੇਂ ਥਾਈ ਨੇ ਤੇ ਫਿਰ ਗੁਰਦੁਆਰਾ ਗੁਰੂ ਦਾ ਹੋਇਆ, ਇੱਥੇ ਬਰਾਦਰੀ ਦਾ ਕਿਵੇਂ ਵੰਡ ਲਿਆ ਤੁਸੀਂ? ਜੇ ਪਿੰਡ 'ਚ ਦੋ ਗੁਰਦੁਆਰੇ ਤੇ ਨਾਂ ਦੋ ਧਰ ਲਓ ਗੁਰੂ ਘਰ ਦੇ, ਉਹਦੇ ਨਾਲ ਪਛਾਣ ਬਣ ਜਾਂਦੀ ਵੀ ਇਹ ਗੁਰੂ ਨਾਨਕ ਦਰਬਾਰ ਹੈ, ਇਹ ਗੁਰੂ ਅੰਗਦ ਦਰਬਾਰ ਹੈ। ਇੱਦਾਂ ਨਾਂ ਰੱਖ ਲਓ ਮਹਾਰਾਜ ਜੀ ਦੇ ਸਥਾਨਾਂ ਦੇ। ਬਰਾਦਰੀ ਦੇ ਨਾਂ 'ਤੇ ਕਿਉਂ ਗੁਰਦੁਆਰੇ ਬਣਾਏ? ਪਹਿਲੀ ਗੱਲ ਤਾਂ ਹੋਣੇ ਨਹੀਂ ਸੀ ਚਾਹੀਦੇ। ਜੇ ਵੱਡੇ ਪਿੰਡ ਨੇ, ਵੱਡੇ ਪਿੰਡ ਦੇ ਵਿੱਚ ਗੁਰਦੁਆਰਾ ਵੱਡਾ ਬਣਾ ਲਓ, ਸਾਰੇ ਰਲ ਕੇ ਬਣਾ ਲਓ। ਇੱਕ ਪਿੰਡ 'ਚ ਇੱਕੋ ਗੁਰਦੁਆਰਾ ਹੋਣਾ ਚਾਹੀਦਾ ਹੈ। ਆਪਣੀ ਆਪਣੀ ਚੌਧਰਤਾ ਦੀ ਭੁੱਖ ਜਿਹੜੀ ਆ ਉਹ ਖਤਮ ਕਰਨ ਲਈ ਉਹ ਜਿਹੜੇ ਵਿੱਚੋਂ ਨਿਕਲਦੇ ਆ ਉਹ ਅੱਗੇ ਜਾ ਕੇ ਦੂਜਾ ਗੁਰਦੁਆਰਾ ਬਣਾ ਲੈਂਦੇ, ਦੂਜੇ ਜਾ ਕੇ ਵੀ ਉਹਨਾਂ 'ਚੋਂ ਨਿਕਲ ਕੇ ਅੱਗੇ ਤੀਜੇ ਜਾ ਕੇ ਗੁਰਦੁਆਰਾ ਬਣਾ ਲੈਂਦੇ। ਬੜਾ ਵੱਡਾ ਭਾਰੀ ਨੁਕਸਾਨ ਜਿਹੜਾ ਉਹ ਪ੍ਰਬੰਧਕਾਂ ਨੇ ਕੀਤਾ। ਆਮ ਕਰਕੇ ਜਿਹੜੇ ਪ੍ਰਬੰਧਕ ਆਪਸ ਵਿੱਚ ਬਣਦੀ ਨਹੀਂ ਹੈ, ਕਹਿੰਦੇ ਚਲੋ ਅਸੀਂ ਆਪਣਾ ਵੱਖਰਾ ਬਣਾ ਲੈਂਦੇ, ਸੰਗਤ ਵਿੱਚ ਵੰਡੀ ਪਾ ਤੀ। ਫਿਰ ਬਰਾਦਰੀ ਦੇ ਨਾਂ 'ਤੇ, ਜਾਤੀ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਵੰਡੀਆਂ ਉਹ ਅੱਗੇ ਸਮਾਜ 'ਚ ਪਈਆਂ ਹੋਈਆਂ। ਕਲਗੀਆਂ ਵਾਲੇ ਪਾਤਸ਼ਾਹ ਇੱਥੇ ਬੜੇ ਸਪਸ਼ਟ ਲਫ਼ਜ਼ਾਂ 'ਚ ਸੁਚੇਤ ਕਰ ਰਹੇ ਨੇ, ਜਿਵੇਂ ਬੁੱਲਾਂ ਦੇ ਵਿੱਚ ਅਤੇ ਦੰਦਾਂ 'ਚ ਭੇਦ ਨੇ, ਇੱਕੋ ਮੂੰਹ ਦੇ ਵਿੱਚ ਹੀ ਨੇ ਨਾ, ਉਸੇ ਮੂੰਹ 'ਤੇ ਦੰਦ ਨੇ, ਉਸੇ ਮੂੰਹ 'ਤੇ ਬੁੱਲ ਨੇ, ਫਰਕ ਕੋਈ ਨਹੀਂ, ਪਿਓ ਅਤੇ ਪੁੱਤ 'ਚ ਫਰਕ ਕੋਈ ਨਹੀਂ। ਇੱਦਾਂ ਜਿਹਨੇ ਗੁਰੂ ਸਾਹਿਬ ਜੀ ਦੇ ਘਰ ਵਿੱਚ ਆ ਕੇ ਖੰਡੇ ਦੀ ਪੌਲ ਛਕ ਲਈ, ਉਹ ਕਿਸੇ ਵਰਣ ਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਫਿਰ ਉਹਦੇ 'ਚ ਭੇਦ ਨਹੀਂ ਸਮਝਣਾ, ਉਹ ਸਾਰੇ ਇੱਕ ਰੂਪ ਹੀ ਹੋ ਗਏ। ਹਾਂਜੀ,
ਬੜੇ ਲਘੂ ਕੋ ਭੇਦ ਨਹਿ ਸਿੱਖਿਆ ਲੈ ਸਿੱਖ।
ਵੱਡੇ ਛੋਟੇ ਦਾ ਭੇਦ ਨਹੀਂ ਜਾਣਨਾ ਵੀ ਇਹ ਵੱਡਾ ਜੀ ਇਹ ਛੋਟਾ ਜੀ, ਫਿਰ ਸਾਰੇ ਗੁਰੂ ਕੇ ਸਿੱਖ ਨੇ। ਔਰ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ।
ਬਰਨ ਜਾਤ ਕੋ ਦੂਰ ਧਰ ਐਸੇ ਸਿੱਖ ਸੁਲੱਖ।
ਪਾਤਸ਼ਾਹ ਕਹਿੰਦੇ ਵਰਣ ਦਾ ਤੇ ਜਾਤੀ ਦਾ ਜਿਹੜਾ ਭੇਦ ਹੈ ਉਹ ਆਪਣੇ ਹਿਰਦੇ 'ਚੋਂ ਦੂਰ ਕਰਕੇ ਸਿੱਖ ਨੇ ਜਿਹੜੇ ਸਿੱਖ ਦੇ ਲੱਛਣ ਨੇ ਉਹ ਧਾਰਨ ਕਰਨੇ ਨੇ। ਸੁਲੱਖ ਦਾ ਮਤਲਬ ਹੁੰਦਾ ਸ੍ਰੇਸ਼ਟ ਲੱਛਣ ਜਿਹੜੇ ਸਿੱਖ ਦੇ ਨੇ ਉਹ ਸਿੱਖ ਨੇ ਧਾਰਨ ਕਰਨੇ ਹਨ।
ਦੇਵੈ ਲੇਵੈ ਪ੍ਰੀਤ ਕਰ ਖਾਵੈ ਕਰਜ ਦਵਾਏ।
ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਪ੍ਰੇਮ ਸਹਿਤ ਲੰਗਰ ਲਾਵੇ, ਭੋਜਨ ਛਕਾਵੇ। ਦੂਸਰਾ, ਜੇ ਸਿੱਖ ਨੇ ਆਪਣੇ ਜੀਵਨ 'ਚ ਕਿਸੇ ਕੋਲੋਂ ਕਰਜ਼ ਲਿਆ, ਪਹਿਲੀ ਗੱਲ ਤਾਂ ਕਰਜ਼ਾ ਚੁੱਕੇ ਨਾ, ਆਪਣੀਆਂ ਜ਼ਰੂਰਤਾਂ ਸੀਮਤ ਰੱਖੇ, ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਬੜਾ ਵੱਡਾ ਲਾਲਚ ਹੁੰਦਾ ਜੀਵ ਨੂੰ ਲੱਗ ਜਾਂਦਾ ਹੈ। ਲੋਕਾਂ ਦੀ ਮਾਨਸਿਕਤਾ ਨੂੰ ਵੱਡੇ ਵੱਡੇ ਬੈਂਕਾਂ ਨੇ ਸਮਝਿਆ, ਉਹਨਾਂ ਨੇ ਕ੍ਰੈਡਿਟ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਵੀ ਜਾਓ ਤੁਸੀਂ ਜਾ ਕੇ ਇਹਦੇ ਨਾਲ ਖਰੀਦੋ, ਪੈਸੇ ਤਾਂ ਤੁਸੀਂ 40 ਦਿਨਾਂ ਬਾਅਦ ਦੇਣੇ ਆ ਜਾਂ 2 ਮਹੀਨੇ ਬਾਅਦ ਦੇਣੇ। ਉਹ ਬੰਦਾ ਜਿਉਂ ਖਰੀਦਣ ਲੱਗਦਾ ਲਾਲਚ ਵੱਸ ਹੋਇਆ ਵੀ ਕੋਈ ਨਹੀਂ ਉਧਾਰ ਹੀ ਹੈ, ਉਹ ਉਧਾਰ ਖਾਣ ਦੀ ਬਿਰਤੀ ਲੋਕਾਂ ਦੇ ਵਿੱਚ ਬਣ ਜਾਂਦੀ। ਉਹਦੇ ਨਾਲ ਫਿਰ ਕੀ ਹੁੰਦਾ ਵੀ ਜਿਹੜੀ ਚੀਜ਼ ਦੀ ਲੋੜ ਨਹੀਂ ਬੰਦਾ ਉਹ ਵੀ ਖਰੀਦੀ ਜਾਂਦਾ, ਅੱਗੇ ਤੋਂ ਅੱਗੇ ਵਧੀ ਜਾਂਦਾ। ਪਹਿਲੀ ਗੱਲ, ਸਿੱਖ ਕਿਸੇ ਕੋਲੋਂ ਕਰਜ਼ ਨਾ ਚੁੱਕੇ, ਆਪਣੀਆਂ ਜ਼ਰੂਰਤਾਂ ਸੀਮਤ ਰੱਖੇ। ਪਰ ਸੰਸਾਰ ਹੈ, ਸੰਸਾਰ ਵਿੱਚ ਵਰਤਦਿਆਂ ਕਈ ਵਾਰੀ ਕਰਜ਼ ਚੁੱਕਣਾ ਵੀ ਪੈਂਦਾ। ਕਹਿੰਦੇ ਜੇ ਕਿਸੇ ਕੋਲੋਂ ਕਰਜ਼ ਲਿਆ ਜਿਹੜੇ ਪਿਆਰ ਨਾਲ ਲਿਆ, ਜਿਸ ਵੇਲੇ ਲੈਣ ਵੇਲੇ ਜਿਹੋ ਜਿਹੀ ਬਿਰਤੀ ਹੁੰਦੀ ਹੈ ਨਾ, ਦੇਣ ਵੇਲੇ ਉਦਾਂ ਦੀ ਹੁੰਦੀ ਨਹੀਂ। ਤੁਸੀਂ ਅਕਸਰ ਸਮਾਜ ਵਿੱਚ, ਉਹ ਕਹਿੰਦੇ ਜੇ ਕਿਸੇ ਨੂੰ ਦੁਸ਼ਮਣ ਬਣਾਉਣਾ ਉਹਨੂੰ 10-20 ਹਜ਼ਾਰ ਰੁਪਈਆ ਦੇ ਦਿਓ, ਆਪੇ ਦੁਸ਼ਮਣ ਬਣ ਜਾਏ, ਜਦੋਂ ਮੰਗੇਗਾ ਮੰਗਣਿਆ ਉਦੋਂ ਉਹਨੇ ਕਹਿਣਾ ਮਰ ਚੱਲਿਆ ਮੈਂ, ਕਿਤੇ ਦੌੜ ਚੱਲਿਆ ਤੇਰੇ ਲੈ ਕੇ ਪੈਸੇ ਦੇ ਦੂੰ। ਜਦੋਂ ਲੈਣ ਵੇਲੇ ਉਹਨੂੰ ਮਹਾਰਾਜ ਜੀ ਦੇ ਦਿਓ, ਬੜੀ ਲੋੜ ਹੈ ਜੀ, ਜ਼ਰੂਰਤ ਹੈ, ਹੁਣ ਤੂੰ ਨਹੀਂ ਨਾਲ ਖੜਨਾ ਤੇ ਕਿਹਨੇ ਖੜਨਾ। ਫਿਰ ਦੇਣ ਵੇਲੇ ਉਹ ਕਿਉਂ ਨਹੀਂ ਹੁੰਦਾ? ਮਹਾਰਾਜ ਧੰਨਵਾਦ ਹੈ ਆਪ ਜੀ ਦਾ, ਤੁਸੀਂ ਮੇਰਾ ਔਖਾ ਸਮਾਂ ਸਾਰਿਆ, ਆ ਤੁਹਾਡੀ ਅਮਾਨਤ ਤੁਹਾਡੇ ਕੋਲ। ਸਿੱਖ ਦਾ ਜਿਹੜਾ ਭਾਵ ਇਹ ਹੋਣਾ ਚਾਹੀਦਾ ਵੀ ਜਿਹੋ ਜਿਹੀ ਲੈਣ ਵੇਲੇ ਬਿਰਤੀ ਆ, ਦੇਣ ਵੇਲੇ ਵੀ ਉਹੋ ਜਿਹੀ ਹੋਣੀ ਚਾਹੀਦੀ ਆ, ਹੱਥੀ ਜੁੜੇ ਹੋਣੇ ਚਾਹੀਦੇ ਆ। ਇਹ ਨਹੀਂ ਵੀ ਅਗਲਾ ਫੋਨ ਕਰੀ ਜਾਵੇ ਤੇ ਮਿਲੇ ਹੀ ਨਾ, ਨਜ਼ਰ ਹੀ ਨਾ ਆਵੇ, ਘਰ ਬੈਠਾ ਬੈੱਡ ਤੋੜਦਾ ਮੈਂ ਹੈ ਨਹੀਂ ਘਰੇ, ਪਤਾ ਵੀ ਜੇ ਘਰ ਦੱਸਿਆ ਤੇ ਉਹਨੇ ਆ ਜਾਣਾ ਮੰਗਣ। ਪਾਤਸ਼ਾਹ ਕਹਿੰਦੇ ਸਿੱਖ ਦਾ ਭਾਵ ਨਹੀਂ ਹੋਣਾ ਚਾਹੀਦਾ, ਸਿੱਖ ਦਾ ਭਾਵ ਇਹ ਹੈ ਕਿ ਜੇ ਕਿਸੇ ਕੋਲੋਂ ਕਰਜ਼ ਲਿਆ ਉਹਨੂੰ ਪ੍ਰੇਮ ਸਹਿਤ ਹੱਥ ਜੋੜ ਕੇ ਮੋੜੇ।
ਸਿੱਖੀ ਪਦ ਜੋ ਦਗਾ ਕਰ ਠੋਰ ਨਕਤ ਹੂੰ ਪਾਏ।
ਪਾਤਸ਼ਾਹ ਕਹਿੰਦੇ ਜਿਹੜੇ ਸਿੱਖੀ ਦੀ ਪਦਵੀ ਤੇ ਨੇ ਤੇ ਜੇ ਦਗਾ ਕਰਦਾ ਕੋਈ, ਕਿਸੇ ਕੋਲੋਂ ਲੈ ਕੇ ਕਰਜ਼ਾ ਮੋੜਦਾ ਨਹੀਂ, ਦਗਾ ਹੀ ਹੋਇਆ ਨਾ, ਫਿਰ ਪਾਤਸ਼ਾਹ ਕਹਿੰਦੇ ਇਹੋ ਜਿਹੇ ਸਿੱਖ ਨੂੰ ਨਾ ਇੱਥੇ ਥਾਂ ਮਿਲਦੀ ਆ ਨਾ ਉੱਥੇ ਮਿਲਦੀ। ਜਿਹੜਾ ਕਰਜ਼ਾ ਲੈ ਕੇ ਦਗਾ ਕਰੇ, ਜਿਹਦੀ ਮਾਨਸਿਕਤਾ ਹੀ ਇਹ ਆ ਵੀ ਲੈ ਲਓ ਮੁੜ ਕੇ ਆਪਾਂ ਕਿਹੜਾ ਦੇਣੇ, ਕਈਆਂ ਦੀ ਮਾਨਸਿਕਤਾ ਹੀ ਇਹ ਹੁੰਦੀ ਵੀ ਆਪਾਂ ਕਿਹੜਾ ਮੋੜਨੇ ਆ, ਲੈ ਲਓ ਜਿੰਨੇ ਕਿਸੇ ਕੋਲੋਂ ਮਿਲਦੇ ਆ, ਗਲਾ ਵੱਢ ਲੋ ਕਸਾਈ ਬਣ ਕੇ ਜਿੰਨਾ ਕਿਸੇ ਦਾ ਵੱਢਿਆ ਜਾਂਦਾ। ਪਰ ਪਾਤਸ਼ਾਹ ਕਹਿੰਦੇ ਯਾਦ ਰੱਖੀ ਇੱਥੇ ਤੈਨੂੰ ਆਹ ਸਮਾਜ ਨਜ਼ਰ ਆਉਂਦਾ, ਤੈਨੂੰ ਉਹ ਥਾਂ ਨਹੀਂ ਵੀ ਦਿਸਦੀ ਜਿੱਥੇ ਤੂੰ ਜਾਣਾ, ਉੱਥੇ ਜਿਹੜੇ ਕਰਜ਼ ਲੈਣ ਵਾਲੇ ਆ ਉਹ ਵੀ ਖੜੇ ਆ ਉੱਥੇ, ਚਮੜੀ ਉਧੇੜ ਉਧੇੜ ਕੇ ਉਹਨਾਂ ਨੇ ਹਿਸਾਬ ਕਿਤਾਬ ਪੂਰਾ ਕਰਨਾ, ਲੇਖਾ ਤਾਂ ਦੇਣਾ ਹੀ ਪੈਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੋ ਕੇ ਦਗਾ ਕਮਾਉਂਦਾ ਨਾ, ਕਿਸੇ ਕੋਲੋਂ ਕਰਜ਼ ਲੈ ਕੇ ਨਹੀਂ ਮੋੜਦਾ, ਉਹਨੂੰ ਅੱਗੇ ਥਾਂ ਨਹੀਂ ਮਿਲਦੀ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ।
ਪ੍ਰੀਤ ਨਾਮ ਕੀ ਨਾਮ ਜਪ ਨਾਮ ਰਮੈ ਵਿੱਚ ਪ੍ਰਾਨ।
ਮਹਾਰਾਜ ਜੀ ਕਹਿੰਦੇ ਨਾਮ ਨਾਲ ਪ੍ਰੀਤ ਕਰਨੀ ਹੈ ਤੇ ਨਾਮ ਦੇ ਵਿੱਚ ਹੀ ਰਮੇ ਰਹਿਣਾ, ਔਰ ਆਪਣੇ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਦੇ ਨਾਮ ਨੂੰ ਹੀ ਜਾਣਨਾ। ਨਾਮ ਰਮੈ ਵਿੱਚ ਪ੍ਰਾਣ, ਪ੍ਰਾਣਾਂ 'ਚ ਵੱਸ ਜੇ ਪਰਮੇਸ਼ਰ ਦਾ ਨਾਮ, ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ। ਵਾਹਿਗੁਰੂ ਵਾਹਿਗੁਰੂ, ਸਵਾਸਾਂ ਵਿੱਚ ਨਾਮ ਵੱਸ ਜਾਵੇ, ਸਵਾਸਾਂ ਦਾ ਆਧਾਰ ਪਰਮੇਸ਼ਰ ਦਾ ਨਾਮ ਬਣ ਜਾਵੇ।
ਨਾਮ ਉਪਦੇਸ਼ੈ ਨਾਮ ਸੁਖ ਸਖਾ ਸਾਚਲਾ ਨਾਮ।
ਮਹਾਰਾਜ ਜੀ ਕਹਿੰਦੇ ਸਿੱਖ ਨਾਮ ਜਪਣ ਦਾ ਹੀ ਉਪਦੇਸ਼ ਦੇਵੇ, ਆਪ ਨਾਮ ਜਪੇ ਤੇ ਜਿਹੜਾ ਕੋਈ ਸੰਗੀ ਮਿਲੇ ਉਹਨੂੰ ਨਾਮ ਜਪਣ ਦਾ ਹੀ ਉਪਦੇਸ਼ ਦੇਵੇ, ਔਰ ਇਹ ਜਾਣੇ ਕਿ ਪਰਮੇਸ਼ਰ ਦਾ ਨਾਮ ਹੀ ਸਾਡਾ ਸੱਚਾ ਸਖਾ ਹੈ। ਨਾਮ ਸਾਖ ਸਾਚਾ ਸਾਖ ਲਾ ਮੀਤ, ਪਰਮੇਸ਼ਰ ਦਾ ਨਾਮ ਹੀ ਸਾਡਾ ਸੱਚਾ ਸਖਾ ਹੈ।
ਜੀਵਨ ਜਾ ਕਾ ਧਰਮ ਹਿਤ ਚਲਣਾ ਗੁਰ ਕੀ ਰੀਤ।
ਮਹਾਰਾਜ ਜੀ ਕਹਿੰਦੇ ਜਿਸ ਸਿੱਖ ਦਾ ਜੀਵਨ ਧਰਮ ਨਿਮਿਤ ਬਤੀਤ ਹੋਵੇ ਤੇ ਚੱਲਣਾ ਗੁਰੂ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਹੋਵੇ।
ਭੋਜਨ ਜਾ ਕਾ ਦੇਹ ਹਿਤ ਰਹਿ ਵੈਰਾਗੀ ਮੀਤ।
ਭੋਜਨ ਕੇਵਲ ਸਰੀਰ ਪਾਲਣ ਵਾਸਤੇ ਛਕਣਾ, ਸਵਾਦ ਵਾਸਤੇ ਸਿੱਖ ਭੋਜਨ ਨਹੀਂ ਛਕਦਾ, ਸਿੱਖ ਸਵਾਦੀ ਨਹੀਂ ਹੈ। ਸਿੱਖ ਨੇ ਭੋਜਨ ਛਕਣਾ ਕੇਵਲ ਸਰੀਰ ਦੇ ਨਿਰਵਾਹ ਮਾਤਰ, ਇੱਥੋਂ ਤੱਕ ਜਦੋਂ ਥਾਲ 'ਚ ਭੋਜਨ ਆ ਗਿਆ ਪ੍ਰਸ਼ਾਦਾ ਆ ਗਿਆ, ਦੁਬਾਰਾ ਮੰਗਣ ਦੀ ਵੀ ਆਗਿਆ ਨਹੀਂ ਹੈ। ਅਗਲਾ ਆ ਕੇ ਪੁੱਛ ਲਏ ਕਿ ਜੀ ਪ੍ਰਸ਼ਾਦਾ ਫਿਰ ਲੈ ਲਓ, ਪਰ ਜੇ ਅਗਲਾ ਦੁਬਾਰਾ ਪੁੱਛਣ ਨਹੀਂ ਆਇਆ ਤਾਂ ਦੁਬਾਰਾ ਮੰਗਣ ਦਾ ਵੀ ਹੁਕਮ ਨਹੀਂ ਸਿੱਖ ਨੂੰ। ਕਈ ਕਹਿੰਦੇ ਵੀ ਲੂਣ ਘੱਟ ਹੈ ਜੀ ਲੂਣ ਦੇ ਦਿਓ, ਮਿਰਚ ਘੱਟ ਹੈ ਜੀ ਮਿਰਚ ਦੇ ਦਿਓ। ਛੋਟੇ ਹੁੰਦੇ ਉਸਤਾਦ ਜੀ ਦੇ ਨਾਲ ਅਸੀਂ ਲੰਗਰ ਛਕਣ ਜਾਣਾ ਜੀ, ਇੱਕ ਅੱਧੀ ਵਾਰ ਪਹਿਲਾਂ ਲੂਣ ਮੰਗ ਲਿਆ ਘਟਿਆ, ਕਹਿੰਦੇ ਖਬਰਦਾਰ ਕਿਸੇ ਸਿੱਖ ਦੇ ਘਰ ਜਾਣਾ ਪ੍ਰਸ਼ਾਦਾ ਛਕਣ, ਲੂਣ ਘੱਟ ਹੋਵੇ ਵੱਧ ਹੋਵੇ ਦੁਬਾਰਾ ਨਹੀਂ ਮੰਗਣਾ, ਆਪਾਂ ਸਵਾਦ ਲੈਣ ਵਾਸਤੇ ਥੋੜ੍ਹੀ ਆਏ ਹਾਂ। ਗੁਰਸਿੱਖ ਨੇ ਜਦੋਂ ਭੋਜਨ ਛਕਣਾ ਉਹ ਕੇਵਲ ਤਨ ਦੇ ਨਿਰਵਾਹ ਮਾਤਰ, ਸਰੀਰ ਦੇ ਨਿਰਵਾਹ ਮਾਤਰ। ਸਾਡੇ ਤ੍ਰੈਮਣ ਦੇਹੁਰੀ ਚੱਲੈ ਪਾਣੀ ਅੰਨ। ਪੁਰਾਤਨ ਸਮੇਂ 'ਚ ਲੂਣਾ ਸਾਗ ਹੀ ਸਿੰਘ ਖਾ ਲੈਂਦੇ। ਜੇ ਕਿਸੇ ਨੇ ਲੂਣ ਬੰਨਿਆ ਹੁੰਦਾ ਨਾ ਪੱਲੇ ਤਾਂ ਉਹਨੂੰ ਕਹਿੰਦੇ ਤਾਂ ਸਵਾਦੀ ਹੈ, ਸਿੱਖ ਥੋੜ੍ਹੀ ਹੈ, ਇਹ ਤਾਂ ਸਵਾਦੀ ਹੈ। ਉਹਨੇ ਸੁੱਟ ਦੇਣਾ ਲੂਣ, ਲੂਣ ਤੱਕ ਵੀ ਨਾ ਪਾਉਣਾ। ਅਲੂਣਾ ਓਗਰਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਛਕਦੇ ਰਹੇ, ਉਹ ਸਾਡੇ ਲਈ ਪੂਰਨ ਨੇ ਵੀ ਜੋ ਹਾਜ਼ਰ ਹੋ ਗਿਆ ਉਹ ਛਕ ਲਓ, ਤਨ ਦੇ ਨਿਰਵਾਹ ਮਾਤਰ। ਹਾਂਜੀ,
ਜੋ ਰਾਹੀ ਪਰਦੇਸ਼ ਜਾਏ ਨਿਤ ਮਾਰਗ ਕੀ ਆਸ।
ਕਹਿੰਦੇ ਜਿਵੇਂ ਕੋਈ ਪਰਦੇਸ਼ ਜਾਂਦਾ ਨਾ ਬੰਦਾ ਸਫ਼ਰ ਕਰਨ ਤੁਰਦਾ, ਵੀ ਜਿਹਨੇ ਲੰਮਾ ਪੈਂਡਾ ਤੈਅ ਕਰਨਾ, ਰਾਤ ਦਿਨ ਉਹਦੇ ਧਿਆਨ 'ਚ ਕੀ ਚੱਲਦਾ? ਜਦੋਂ ਅਸੀਂ ਸਫ਼ਰ 'ਤੇ ਨਿਕਲਦੇ ਹਾਂ ਤਾਂ ਸਾਡੇ ਧਿਆਨ 'ਚ ਕੀ ਹੁੰਦਾ ਵੀ ਛੇਤੀ ਸਫ਼ਰ ਮੁੱਕੇ, ਇਹੀ ਧਿਆਨ ਹੁੰਦਾ ਨਾ ਸਾਡਾ। ਹਰ ਵੇਲੇ ਸਾਡੇ ਧਿਆਨ 'ਚ ਸਫ਼ਰ ਦਾ ਹੀ ਖਿਆਲ ਰਹਿੰਦਾ। ਜੇ ਰਾਤ ਨੂੰ ਸੋਨੇ ਹਾਂ ਤਾਂ ਛੇਤੀ ਉੱਠਦੇ ਹਾਂ ਵੀ ਸਵੇਰੇ ਛੇਤੀ ਚੱਲਾਂਗੇ ਅਤੇ ਲੰਮਾ ਪੈਂਡਾ ਤੈਅ ਕਰ ਲਾਂਗੇ, ਆਲਸ ਨਹੀਂ ਨਾ ਕਰਦੇ। ਰਾਤ ਨੂੰ ਸੌਣ ਵੇਲੇ ਵੀ ਸਵੇਰੇ ਚੱਲਣ ਦਾ ਹੀ ਖਿਆਲ ਹੁੰਦਾ। ਹਾਂਜੀ,
ਤਿਉ ਆਤਮ ਹਿਤ ਆਚਰੈ ਰਹੀਏ ਚਿੱਤ ਉਦਾਸ।
ਕਹਿੰਦੇ ਇੱਦਾਂ ਉਦਾਹਰਣ ਦੇ ਕੇ ਮਹਾਰਾਜ ਜੀ ਸਮਝਾਉਂਦੇ, ਕਹਿੰਦੇ ਜਿਵੇਂ ਕੋਈ ਮੁਸਾਫਰ ਦੇ ਧਿਆਨ ਵਿੱਚ ਹਰ ਵੇਲੇ ਸਫ਼ਰ ਦਾ ਹੀ ਰਸਤੇ ਦਾ ਹੀ ਖਿਆਲ ਰਹਿੰਦਾ, ਇੱਦਾਂ ਜਿਹੜਾ ਗੁਰਸਿੱਖ ਹੈ ਵੈਰਾਗ ਦੇ ਵਿੱਚ ਲੱਗਾ ਹੋਇਆ ਉਹ ਰਾਤ ਦਿਨ ਆਪਣੇ ਹਿਰਦੇ 'ਚ ਆਤਮਾ ਦਾ ਹੀ ਖਿਆਲ ਰੱਖਦਾ ਅਤੇ ਆਤਮਾ ਦਾ ਹੀ ਚਿੰਤਨ ਕਰਦਾ। ਉਹ ਕਹਿੰਦਾ ਇਹੀ ਸੱਤ ਹੈ। ਜਿਵੇਂ ਸਫ਼ਰ ਕਰਨ ਵਾਲਾ ਬੰਦਾ ਹਰ ਵੇਲੇ ਰਾਹ ਦਾ ਹੀ ਖਿਆਲ ਰੱਖਦਾ ਹੈ, ਇੱਦਾਂ ਗੁਰਸਿੱਖ ਜਿਹੜਾ ਵੈਰਾਗ ਵਿੱਚ ਵਰਤਣ ਵਾਲਾ ਗੁਰਸਿੱਖ ਹੈ ਉਹ ਰਾਤ ਦਿਨ ਆਪਣੇ ਹਿਰਦੇ 'ਚ ਆਤਮਾ ਦਾ ਹੀ ਚਿੰਤਨ ਕਰਦਾ, ਆਤਮਾ ਦਾ ਹੀ ਧਿਆਨ ਕਰਦਾ ਹੈ।
ਸੁਣੋ ਸਖਾ ਚਿਤ ਲਾਏ ਕੈ ਚਲਨੇ ਕੇਰੀ ਪ੍ਰੀਤ।
ਮਹਾਰਾਜ ਜੀ ਕਹਿੰਦੇ ਹੇ ਗੁਰਸਿੱਖੋ, ਆਪਣੇ ਹਿਰਦੇ 'ਚ ਇਸ ਗੱਲ ਨੂੰ ਧਿਆਨ ਨਾਲ ਸੁਣੋ। ਹਰ ਵੇਲੇ ਆਪਣੇ ਹਿਰਦੇ 'ਚ ਇਹ ਖਿਆਲ ਰੱਖਣਾ ਵੀ ਇਹ ਸੰਸਾਰ ਤੋਂ ਇੱਕ ਦਿਨ ਕੂਚ ਕਰ ਜਾਣਾ, ਚਲੇ ਜਾਣਾ। ਇਹ ਵੈਰਾਗ ਹੋਣਾ ਚਾਹੀਦਾ ਮਨ। ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਇਹ ਜਿਹੜਾ ਦੁਨੀਆ ਦਾ ਸੁਹਾਵਣਾ ਬਾਗ ਹੈ ਇਹਨੂੰ ਵੱਸਦੇ ਰਸਤੇ ਨੂੰ ਛੱਡ ਕੇ ਚਲੇ ਜਾਣਾ। ਇਹ ਦੁਨੀਆ ਇੱਦਾਂ ਹੀ ਰਹਿਣੀ ਹੈ, ਸਾਡੇ ਤੁਰ ਗਿਆਂ ਇੱਥੇ ਕੋਈ ਫਰਕ ਨਹੀਂ ਪੈਣਾ। ਇਸ ਕਰਕੇ ਹਰ ਵੇਲੇ ਆਪਣੇ ਮਨ ਵਿੱਚ ਚੱਲਣ ਕੀ ਕਰ ਪ੍ਰੀਤ, ਵੀ ਚਲੇ ਜਾਣਾ, ਇੱਥੇ ਪੱਕਾ ਤਾਂ ਵਹਿਰ ਹੀ ਰਹਿਣਾ। ਇੱਥੇ ਕਿਹੜਾ ਕਿੱਲੇ ਗੱਡੇ ਆ, ਜਿਵੇਂ ਕਹਾਵਤ ਹੈ ਪੰਜਾਬ 'ਚ ਪੰਜਾਬੀ 'ਚ, ਕਿ ਅਸੀਂ ਕਿਹੜਾ ਕਿੱਲੇ ਗੱਡੇ ਆ, ਇੱਥੇ ਵੀ ਜਿਹੜਾ ਪੱਕੇ ਰਹਿਣਾ ਚਲੇ ਜਾਣਾ। ਹਾਂਜੀ,
ਮੋਹੇ ਤੋਹੇ ਸਭ ਚੱਲਾਂਗੇ ਚੱਲਣ ਨਾ ਕੋਈ ਰੀਤ।
ਕਹਿੰਦੇ ਸਭ ਦੇ ਪ੍ਰਤੀ ਇਹੀ ਭਾਵ ਰੱਖਣਾ, ਭਾਈ ਮੈਂ ਵੀ ਚਲਾ ਜਾਣਾ, ਤੂੰ ਵੀ ਚਲਾ ਜਾਣਾ, ਇੱਥੇ ਸੰਸਾਰ ਦੀ ਮਰਿਆਦਾ ਹੀ ਇਹ ਆ, ਰੀਤ ਹੀ ਇਹ ਆ। ਕਾਹਦੀ ਮਮਤਾ, ਕਾਹਦੀ ਦੁਵੈਸ਼, ਇੱਕ ਦੂਜੇ ਨਾਲ ਕਾਹਦੀ ਦੁਸ਼ਮਣੀ ਪਾਲੀ ਬੈਠੇ ਹਾਂ। ਤੂੰ ਵੀ ਚੱਲਿਆ ਜਾਣਾ, ਮੈਂ ਵੀ ਚੱਲਿਆ ਜਾਣਾ, ਇੱਥੇ ਕਿਹੜਾ ਆਪਾਂ ਪੱਕੇ ਬਹਿ ਰਹਿਣਾ, ਕਾਹਦੀ ਦੁਸ਼ਮਣੀ, ਸਾਡੀ ਦੁਵੈਸ਼ ਕਾਹਦੀ ਆਪਸ ਵਿੱਚ, ਕਿੰਨਾ ਕੁ ਚਿਰਾਂ ਇੱਥੇ। ਇਸ ਕਰਕੇ ਕਹਿੰਦੇ ਹਰ ਵੇਲੇ ਆਪਣੇ ਮਨ 'ਚ ਖਿਆਲ ਰੱਖਣਾ ਕਿ ਜੋ ਦਿਨ ਆਵੈ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਸੰਗੀ ਚਲੇ ਗਏ ਨੇ, ਅਸੀਂ ਵੀ ਚਲੇ ਜਾਣਾ। ਹਾਂਜੀ,
ਇਹ ਬੈਰਾਗ ਹਿਤ ਕਹਿਣ ਹੈ ਨਹਿ ਆਵਨ ਨਹਿ ਜਾਏ।
ਕਹਿੰਦੇ ਗੱਲਾਂ ਸਿਰਫ ਬੈਰਾਗ ਲਈ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਚਨ ਜਿਹੜੇ ਨੇ ਨਾ ਵੀ ਅਸੀਂ ਚਲੇ ਜਾਣਾ ਸੰਸਾਰ ਤੋਂ, ਇਹ ਇਸ ਲਈ ਕਰਨੇ ਆ ਵੀ ਸਾਨੂੰ ਵੈਰਾਗ ਆਵੇ। ਪਰ ਸੱਚਾਈ ਪਤਾ ਕੀ, ਅਸਲ ਖੇਡ, ਅਸਲ ਖੇਡ ਇਹ ਹੈ ਵੀ ਨਾ ਕੋਈ ਆਉਂਦਾ ਅਤੇ ਨਾ ਕੋਈ ਜਾਂਦਾ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਜਿਹੜਾ ਬ੍ਰਹਮ ਹੈ ਉਹ ਤਾਂ ਆਉਂਦਾ ਜਾਂਦਾ ਹੈ ਹੀ ਨਹੀਂ, ਉਹ ਨਾ ਜਨਮ ਵਿੱਚ ਹੈ ਨਾ ਮਰਨ ਵਿੱਚ ਹੈ। ਇਹ ਬਚਨ ਆਪਾਂ ਤਾਂ ਕਰਨੇ ਹਾਂ ਵੀ ਸਾਡੇ ਅੰਦਰ ਪਕੜ ਨਾ ਬਣੇ ਕਿਸੇ ਚੀਜ਼ ਦੀ, ਵੈਰਾਗ ਬਣਿਆ ਰਹੇ। ਹਾਂਜੀ,
ਆਪਣੀ ਵਾਸ਼ਨ ਆਪ ਮਹਿ ਸਮ ਸੁਪਨੇ ਮਿਲ ਜਾਏ।
ਕਹਿੰਦੇ ਆਪਣੀ ਵਾਸ਼ਨਾ ਆਪੇ ਆਪਣੇ ਵਿੱਚ ਹੀ ਸਮਾ ਜਾਂਦੀ ਹੈ। ਕਿਵੇਂ? ਜਿਵੇਂ ਇਹ ਸਰੀਰ ਵਿੱਚ ਆਪਾਂ ਲੇਟੇ ਹੋਏ ਹਾਂ, ਅੱਖਾਂ ਬੰਦ ਨੇ ਸੁਪਨਾ ਵੇਖਦੇ ਆ, ਸੁਪਨੇ 'ਚ ਕਿੰਨਾ ਕੁਝ ਆਉਂਦਾ। ਕਿੱਥੇ ਆਇਆ ਸੀ ਸੁਪਨਾ? ਸਾਡੇ ਇਸ ਸਰੀਰ ਦੇ ਵਿੱਚ ਹੀ ਆਇਆ ਨਾ। ਸੁਪਨੇ 'ਚ ਕਾਰਾਂ ਵੇਖੀਆਂ, ਮਹਿਲ ਵੇਖੇ, ਕਿੱਥੋਂ ਆਏ? ਅੰਦਰ ਹੀ ਸੀ। ਅੱਖਾਂ ਖੋਲੀਆਂ, ਉਹ ਸੁਪਨਾ ਕਿੱਥੇ ਗਿਆ? ਇੱਥੇ ਅੰਦਰ ਹੀ ਸਮਾ ਗਿਆ। ਸਾਡੇ ਸਰੀਰ ਅੰਦਰ ਹੀ ਪੈਦਾ ਹੋਇਆ ਸੀ, ਅੰਦਰ ਹੀ ਸਮਾ ਗਿਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਸਾਰਾ ਸੰਸਾਰ ਅਸੀਂ ਅਵਿੱਦਿਆ ਦੀ ਨੀਂਦ 'ਚ ਸੁੱਤੇ ਪਏ ਸੁਪਨੇ ਵਾਂਗੂ ਵੇਖਦੇ ਹਾਂ। ਜਦੋਂ ਗਿਆਨ ਭਇਆ, ਨੇਤਰ ਖੁੱਲ੍ਹੇ, ਤਾਂ ਉਹ ਸਾਰਾ ਜਗਤ ਰੂਪੀ ਸੁਪਨਾ ਅੰਦਰ ਹੀ ਸਮਾ ਗਿਆ। ਸਾਰੀਆਂ ਵਾਸ਼ਨਾਵਾਂ ਅੰਦਰੋਂ ਹੀ ਪੈਦਾ ਹੋਈਆਂ ਸੀ, ਮੁੜ ਕੇ ਅੰਦਰ ਹੀ ਸਮਾ ਗਈਆਂ।
ਆਦ ਅੰਤ ਜਿਉ ਨੀਂਦ ਮਹਿ ਆਤਮ ਜਾਨੋ ਪਾਏ।
ਨੀਂਦ 'ਚ ਹੋਣ ਤੋਂ ਪਹਿਲਾਂ ਅਤੇ ਨੀਂਦ ਤੋਂ ਬਾਅਦ ਜੋ ਅਸੀਂ ਹੁੰਦੇ ਹਾਂ, ਨੀਂਦ ਵਿੱਚ ਵੀ ਤਾਂ ਉਹੀ ਹਾਂ। ਇਸੇ ਤਰ੍ਹਾਂ ਕਹਿੰਦੇ ਜਨਮ ਤੋਂ ਪਹਿਲਾਂ ਵੀ ਅਤੇ ਮਰਨ ਤੋਂ ਬਾਅਦ ਵੀ ਜਿਹੜਾ ਸਾਡਾ ਸਰੂਪ ਹੈ ਅਤੇ ਵਰਤਮਾਨ ਸਮੇਂ ਵਿੱਚ ਜੋ ਸਾਡਾ ਸਰੂਪ ਹੈ ਉਹੀ ਸੱਤ ਹੈ। ਹਾਂਜੀ,
ਇਹੀ ਜੋਗ ਕੀ ਰੀਤ ਹੈ ਮੈਂ ਤੋਹੇ ਕਹੀ ਬਣਾਏ।
ਮਹਾਰਾਜ ਜੀ ਕਹਿੰਦੇ ਇਹੀ ਯੋਗ ਦੀ ਜੁੜਨ ਦੀ ਇਹ ਰੀਤ ਹੈ ਵੀ ਪਰਮਾਰਥ ਨਾਲ ਕਿਵੇਂ ਜੁੜਨਾ, ਪਰਮੇਸ਼ਰ ਨਾਲ ਕਿਵੇਂ ਜੁੜਨਾ, ਇਹ ਜੁੜਨ ਦੀ ਰੀਤ ਅਸੀਂ ਤੁਹਾਨੂੰ ਦੱਸੀ ਹੈ।
ਪੰਚ ਅਰਦਾਸਾ ਜੋਗ ਕੀ ਸੋਹੰ ਹੰਸਾ ਹੇਤ।
ਹੁਣ ਮਹਾਰਾਜ ਜੀ ਜਿਹੜੀਆਂ 25 ਅਰਦਾਸਾਂ ਰਹਿ ਗਈਆਂ, 26 ਅਰਦਾਸਾਂ ਰਹਿ ਗਈਆਂ, ਕਿਉਂਕਿ 101 ਅਰਦਾਸਾਂ ਮਹਾਰਾਜ ਜੀ ਨੇ ਦੱਸੀਆਂ, 75 ਅਰਦਾਸਾਂ ਕੱਲ ਦੀ ਕਥਾ ਵਿੱਚ ਆਪਾਂ ਵਿਚਾਰ ਚੁੱਕੇ ਹਾਂ। ਹੁਣ ਮਹਾਰਾਜ ਜੀ ਜਿਹੜੀਆਂ 26 ਅਰਦਾਸਾਂ ਬਾਕੀ ਰਹਿੰਦੀਆਂ ਉਹ ਦੱਸਣ ਲੱਗੇ ਆ। 5 ਅਰਦਾਸਾਂ ਜਿਹੜੀਆਂ ਨੇ ਉਹ ਪਹਿਲਾਂ ਯੋਗ ਦੀਆਂ ਨੇ, ਜੁੜਨ ਦੀਆਂ। ਉਹ ਕਿਹੜੀਆਂ ਨੇ? ਪਹਿਲੀ ਹੈ ਕਿ ਸੋਹੰਗ ਹੰਸਾ ਹੇਤ। ਸੋਹੰਗ ਹੰਸਾ ਦਾ ਮਤਲਬ ਹੁੰਦਾ ਕਿ ਹੇ ਪ੍ਰਭੂ, ਜੋ ਤੇਰੇ ਵਿੱਚ ਹੈ ਉਹੀ ਮੇਰੇ ਵਿੱਚ ਹੈ, ਤੇਰੇ ਵਿੱਚ ਅਤੇ ਮੇਰੇ 'ਚ ਕੋਈ ਭੇਦ ਨਹੀਂ, ਤੂੰ ਅਤੇ ਮੈਂ ਦੋਵੇਂ ਇੱਕੋ ਹੀ ਹਾਂ। ਇੱਕ ਐਸੀ ਅਵਸਥਾ ਜਿੱਥੇ ਤੂੰ ਮੈਂ ਦਾ ਭਾਵ ਸਮਾਪਤ ਹੋ ਜਾਏ। ਓਏ ਜੋ ਬੀਚ ਹਮ ਤੁਮ ਕੱਛ ਹੋਤੇ, ਤਿਨ ਕੀ ਬਾਤ ਬਿਲਾਨੀ। ਜਿਹੜਾ ਹਮ ਤੁਮ ਦਾ ਭਾਵ, ਮੈਂ ਤੂੰ ਦਾ ਖਿਆਲ, ਉਹ ਵੀ ਸਮਾਪਤ, ਯਾਨੀ ਕਿ ਮੈਂ ਬ੍ਰਹਮ ਹਾਂ, ਬ੍ਰਹਮ ਰੂਪ ਹੀ ਹਾਂ, ਮਨ ਤੂੰ ਜੋਤ ਸਰੂਪ ਹੈ। ਇਹਦੀ ਅਰਦਾਸ ਕਰਨੀ ਕਿ ਹੇ ਪ੍ਰਭੂ ਜੀ, ਇਹ ਗਿਆਨ ਸਾਡੇ ਹਿਰਦੇ 'ਚ ਬਣ ਆਵੇ।
ਕੁੰਡਲੀ ਪ੍ਰਾਨ ਅਪਾਨ ਕੋ ਸਤਿਗੁਰ ਰਾਖੈ ਚੇਤ।
ਦੂਸਰੀ ਅਰਦਾਸ ਕਿ ਪ੍ਰਾਣਾਂ ਦੀ ਸਾਧਨਾ ਕਰਦਿਆਂ ਜਿਹੜੀ ਕੁੰਡਲਨੀ ਦੀ ਸ਼ਕਤੀ ਹੈ ਮਹਾਰਾਜ, ਉਹ ਸਾਡੇ ਅੰਦਰ ਜਾਗਰਤ ਹੋ ਜਾਵੇ ਅਪਾਨ ਵਾਯੂ ਦੁਆਰਾ। ਤੀਸਰੀ ਅਰਦਾਸ ਕਿ ਸਤਿਗੁਰੂ ਜੀ, ਸਾਡੇ ਚੇਤੇ ਵਿੱਚ ਸਦਾ ਸਾਨੂੰ ਯਾਦ ਰਹੋ, ਸਾਡੇ ਹਿਰਦੇ ਵਿੱਚ ਸਦਾ ਤੁਹਾਡੀ ਯਾਦ ਬਣੀ ਰਹੇ।
ਅਨਹਦ ਉਠੈ ਚਨਕਾਰ ਜਬ ਸਤਿਗੁਰ ਨਾਮ ਚਿਤਾਰ।
ਫਿਰ ਇਹ ਅਰਦਾਸ ਕਰੇ ਗੁਰੂ ਸਾਹਿਬ ਦੇ ਚਰਨਾਂ 'ਚ ਮਹਾਰਾਜ, ਸਾਡੇ ਅੰਦਰ ਅਨਹਦ ਨਾਦ ਦਾ ਨਾਦ ਗੂੰਜੇ। ਅਨਹਦ ਉਠੈ ਚਨਕਾਰ ਜਬ ਸਤਿਗੁਰ ਨਾਮ ਚਿਤਾਰ। ਸਤਿਗੁਰੂ ਜੀ, ਆਪ ਜੀ ਦਾ ਨਾਮ ਚੇਤੇ ਕਰਦਿਆਂ ਸਾਡੇ ਅੰਦਰ ਅਨਹਦ ਨਾਦਾਂ ਦੇ ਨਾਦ ਗੂੰਜਣ।
ਗੁਹੈ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੈ ਤਾਰ।
ਗੁਰੂ ਸਾਹਿਬ ਜੀ ਦਾ ਜਿਹੜਾ ਗੁਹਜ ਧਿਆਨ ਹੈ ਤੇ ਗੁਰੂ ਦਾ ਜਿਹੜਾ ਗੁਹਜ ਗਿਆਨ ਹੈ, ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰਨ ਲਈ ਗੁਰੂ ਚਰਨਾਂ 'ਚ ਅਰਦਾਸ ਕਰਨਗੇ, ਚੌਥੀ ਅਰਦਾਸ ਹੈ।
ਚਾਰ ਪਦਾਰਥ ਹਾਥ ਗੁਰ ਪੰਜਵੀਂ ਇਹ ਅਰਦਾਸ।
ਪੰਜਵੀਂ ਅਰਦਾਸ ਇਹ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ, ਚਾਰ ਪਦਾਰਥ ਨੇ, ਚਾਰ ਹੀ ਮਿਲ ਜਾਣ, ਚਾਰ ਪਦਾਰਥ ਚਾਰ ਹੀ ਪ੍ਰਾਪਤ ਹੋ ਜਾਣ, ਧਰਮ ਅਰਥ ਕਾਮ ਤੇ ਮੋਕਸ਼। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਗੁਰੂ ਸਾਹਿਬ ਦੇ ਚਰਨਾਂ 'ਚ ਚੌਂ ਪਦਾਰਥਾਂ ਦੀ ਅਰਦਾਸ ਕਰਨੀ, ਇਹ ਪੰਜਵੀਂ ਅਰਦਾਸ ਹੈ।
ਪੂਰਨ ਪੂਰੀ ਪਾਏ ਗੋ ਛੇਵੀਂ ਛਦਮ ਪ੍ਰਕਾਸ਼।
ਹੇ ਸਤਿਗੁਰੂ ਜੀ, ਸਾਡੀ ਘਾਲਣਾ ਪੂਰੀ ਪਾਇਓ, ਜਾਂ ਇਉਂ ਅਰਦਾਸ ਕਰਨੀ ਮਹਾਰਾਜ, ਤੁਹਾਡੇ ਚਰਨਾਂ 'ਚੋਂ ਸਾਡੀ ਪੂਰੀ ਪੈ ਜਾਏ, ਯਾਨੀ ਕਿ ਆਪ ਜੀ ਦੇ ਚਰਨਾਂ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਦੀ ਟੇਕ ਨਾ ਰਵੇ ਸਾਨੂੰ। ਜਿਹਦੀ ਇੱਕ ਜਗ੍ਹਾ 'ਤੇ ਪੂਰੀ ਨਹੀਂ ਪੈਂਦੀ, ਉਹੀ ਦੂਜੀ ਥਾਂ ਜਾਂਦਾ। महाराज जी दे चरणा च अरदास करनी, सतगुरु तुहाडे चरणा चो साडी पूरी पै जाए, ए अरदास करनी। ए छेवीं अरदास है।
सतवीं शरणी आए पर सतगुर पूरी पाए।
सतवीं अरदास ए है कि सतगुरु जी दी शरण च आउणा, महाराज जी दी पनाह विच आउणा कि हे प्रभु जी कृपा करो साडी घालणा पूरी कर दिओ, साडी घालणा थाए पा दिओ।
अठवीं माला फेरिए सास सास गुर त्याए।
अठवीं अरदास ए है कि हर वेले स्वास स्वास वाहिगुरु 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 जपदे रहिए, महाराज साडे ते कृपा करो। अठवीं अरदास गुरु साहब दे चरणा च यह करनी है कि महाराज स्वास स्वास तुहाडा भजन करिए, स्वास स्वास आप जी का नाम जपिए, गुरु साहब दे चरणा च नाम जपण की अरदास करनी। महाराज सानू नाम जपण की भावना बख्शो, ये माला साडी बन जे, साडा हर एक स्वास मणका बन जे माला दा, जिवें मणके ते माले दे माला दे मणके दे वाहिगुरु वाहिगुरु जपदे आ ना महाराज, इदां हर एक साह वह मणका बन जाए ते हर एक साह नाल तुहाडा भजन करी जाइए। वाहिगुरु वाहिगुरु ये कृपा करो, ये अठवीं अरदास है। महाराज जी दे चरणा च अरदास भी असी नेती करनी नाम जपण दी। महाराज सच्चे पातशाह स्वास स्वास आप जी का भजन करिए, स्वास स्वास आप जी का नाम जपिए, दम दम सदा संभालदा दम ना बिरथा जाए। महाराज मैं हर साह नाल आप जी का नाम संभाला, मेरा कोई भी दम कोई भी साह व्यर्थ ना जावे। साह साह सिमरो गोबिंद मन अंतर की उतरै चिंद। महाराज स्वास स्वास आप जी का भजन करिए, ये अरदास करनी है।
नावी नित गुर सेवने नरक निवारण जोग।
नौवीं अरदास ये है गुरु साहब दे चरणा च कि महाराज जी नित आप जी की सेवा करिए, गुरु साहब की सेवा मंगनी। महाराज सानू अपनी सेवा बख्शो, दर्शना की सेवा, अपनी बाणी पढ़न की सेवा, गुरबाणी सुनन की सेवा, गुरु के लंगरां की सेवा, महाराज जी के दरबारां की सेवा, गुरु के सिखां की सेवा टहल, ये हर वेले महाराज जी के चरणा चो मंगनी, सेवा मंगनी गुरु की, क्योंकि सेवा करके माण पाई दा। धारना पढ़ते होंगे सी कई महापुरख, नाम जपिए ते दूर होंगे दुखड़े, सेवा करके माण पाई दा। नाम जप के दुख दूर होंगे आ ते सेवा करके माण सन्मान मिलता, इस लोक विच भी ते परलोक विच भी दोहां जहाना च सत्कार मिलता। तो गुरु साहब की सेवा मंगनी कि महाराज सानू सेवा करन दा बल बख्शो, ये अरदास है नौवीं। जदों गुरु साहब की सेवा करांगे नरक निवारण योग, जिहड़ी सतगुरां दी सेवा है वह नरक निवारण की समर्था रखती है। आखो सतनाम
श्री वाहिगुरु।
जिहड़े सतगुरां की सेवा करदे आ वह नरकां च नहीं पैंदे। जे उन्हां दी कोई करनी कोई करतूत पहलां दी नरक च पैण वाली होवेगी भी ना, ते जे सतगुरां ने अपनी सेवा च ला लिया ते फिर उन्हां नूं नरकां च नहीं जाना पैंदा। महाराज उन्हां नूं नरकगामी नहीं होण दिंदे, सतगुरां दी सेवा नरकां च नहीं डिगण दिंदी। हाँ सेवा होवे भावना नाल समर्पण हो के, लड़ाइयां करके सेवा नहीं हुंदी। अजकल लड़ भिड़ के कहिंदे जी असीं सेवा करन वास्ते लड़दे हां जी, सेवा वास्ते लड़ी दा भला? एक दा दिल दुखाया दूजे दे चरणां दे जोड़े चुक के तुसीं झाड़ोगे उहदा लाभ की है? एक दा मन दुखाता दूजे दे चरणां दे जोड़े फड़ के तो झाड़न लग पो, लाभ कोई नहीं ना। लड़ाई सेवा वास्ते नहीं होनी चाहिए, लड़ाई होनी चाहिए अपने अंदर दे हंकार नूं मारन वास्ते। हउमै जदों आ जांदी है ना उदों लड़ाइयां करदे हां असीं, उदों गुरद्वारे दे प्रबंधां वास्ते आ प्रबंधक किन्ने लड़दे आ, किन्ने गुरुद्वारियां च झगड़े होंदे आ। पुछो क्यों लड़दे हो, कहिंदे जी सेवा असीं लैणी, इन्हां नूं इन्ने साल हो गए कि हुण साडी वारी है। लड़ाई नहीं, ਸਤਿਗੁਰੂ ਜੀ ਦੀ ਸੇਵਾ ਆਪਾਂ ਭਾਵ ਗਵਾ ਕੇ, ਜੇ ਕੋਈ ਦੂਸਰਾ ਆਇਆ ਆ ਭਾਈ ਤੂੰ ਕਰ ਲੈ ਸੇਵਾ, ਮੈਂ ਪਿੱਛੇ ਹਟ ਜਾਣਾ। ਜਿਹਨੂੰ ਸਤਿਗੁਰੂ ਜੀ ਦੀ ਇਹ ਭਾਵਨਾ ਹੋਣੀ ਚਾਹੀਦੀ ਵੀ ਜਿਹੜਾ ਸਤਿਗੁਰੂ ਜੀ ਨੂੰ ਪਾਉਂਦਾ, ਸਤਿਗੁਰੂ ਜੀ ਉਹਨੂੰ ਆਪਣੀ ਸੇਵਾ 'ਚ ਲਾਉਂਦੇ। ਜਿਹੜਾ ਸਤਿਗੁਰਾਂ ਨੂੰ ਪਾ ਗਿਆ ਉਹਨੂੰ ਸਤਿਗੁਰੂ ਜੀ ਆਪਣੀ ਸੇਵਾ 'ਚ ਲਾਉਂਦੇ, ਬਸ ਇਹ ਸਮਝ ਲੈਣਾ। ਹਾਂਜੀ,
ਦਸਮੀ ਦਗਦ ਨਾ ਹੋਈਏ ਸ਼ਾਂਤ ਯੋਗ ਮੈਂ ਹੋਗ।
ਦਸਵੀਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਨੀ ਵੀ ਮਹਾਰਾਜ ਸਾਡੇ ਹਿਰਦੇ 'ਚ ਕਿਸੇ ਪ੍ਰਤੀ ਸਾੜਾ ਨਾ ਹੋਵੇ। ਦਗਦ ਦਾ ਮਤਲਬ ਹੁੰਦਾ ਵੀ ਸਾੜਾ। ਅੱਜ ਬੰਦਾ ਇਸ ਕਰਕੇ ਨਹੀਂ ਦੁਖੀ ਵੀ ਮੈਨੂੰ ਰੋਟੀ ਨਹੀਂ ਮਿਲਦੀ, ਇਸ ਕਰਕੇ ਦੁਖੀ ਹੈ ਵੀ ਗੁਆਂਢੀ ਦੇ ਘਰ ਕਿਉਂ ਪੱਕਦੀ ਹੈ। ਇਸ ਕਰਕੇ ਦੁਖੀ ਨਹੀਂ ਵੀ ਮੇਰੇ ਕੋਲ ਕਾਰ ਕੋਈ ਨਹੀਂ, ਆ ਇਹਦੇ ਕੋਲ ਕਿਵੇਂ ਆ ਗਈ, ਇਹ ਕਿਉਂ ਚੰਗਾ ਕੱਪੜਾ ਪਾਉਣ ਲੱਗ ਪਿਆ, ਆਪਣੇ ਕੋਲ ਨਹੀਂ, ਇਹਦਾ ਦੁੱਖ ਨਹੀਂ ਹੈ, ਸਾੜਾ। ਤੇ ਜਦੋਂ ਸਾੜੇ ਦੀ ਬਿਰਤੀ ਆ ਜਾਏ ਕਿਸੇ ਅੰਦਰ, ਉਹਦਾ ਲਾਭ ਕੀ ਹੈ? ਮੰਨ ਲਓ ਮੈਂ ਕਿਸੇ ਦਾ ਕੋਈ ਪ੍ਰਤਾਪ ਵੇਖਾਂ, ਕਿਸੇ ਦੀ ਕੋਈ ਚੜ੍ਹਾਈ ਵੇਖਾਂ, ਕਿਸੇ ਦੀ ਕੋਈ ਚੜ੍ਹਦੀ ਕਲਾ ਵੇਖਾਂ, ਉਹਦੇ ਘਰ ਦੀ ਸੰਪਦਾ ਵਿਭੂਤੀ ਵੇਖਾਂ, ਤੇ ਸੜੀ ਜਾਈਏ ਮਨ 'ਚ, ਸਾਨੂੰ ਲਾਭ ਕੀ ਹੈ ਉਹਦਾ? ਨੁਕਸਾਨ ਪਤਾ ਕਿੰਨਾ, ਲਾਭ ਤਾਂ ਹੋਣਾ ਨਹੀਂ, ਨੁਕਸਾਨ ਕਿੰਨਾ ਵੀ ਦਿਨ ਰਾਤ ਕ੍ਰਿਝੀ ਜਾਣਾ, ਮਨ 'ਚ ਸਾੜਾ ਹੀ ਪਿਆ ਰਹਿਣਾ, ਉਹਦਾ ਕੀ ਲਾਭ ਹੈ? ਕਿਸੇ ਦਾ ਪ੍ਰਤਾਪ ਵੇਖ ਕੇ, ਕਿਸੇ ਦੇ ਘਰ 'ਚ ਵਧੀਆ ਰੋਟੀ ਪੱਕਦੀ ਵੇਖ ਕੇ, ਕਿਸੇ ਦੀ ਚੜ੍ਹਦੀ ਕਲਾ ਵੇਖ ਕੇ, ਜਦੋਂ ਤੁਹਾਡੇ ਮਨ 'ਚੋਂ ਇਹ ਅਰਦਾਸ ਨਿਕਲੇ ਕਿ ਹੇ ਸਾਹਿਬ ਸਾਰੇ ਜੀਆਂ 'ਤੇ ਆਪਣੀ ਦਇਆ ਵਰਤਾਈ, ਤੇ ਫਿਰ ਤੇਰੀ ਵੀ ਚੜ੍ਹਦੀ ਕਲਾ ਹੋ ਜਾਏਗੀ। ਜੇ ਸਾੜਾ ਰੱਖੇਗਾ ਫਿਰ ਨਹੀਂ, ਸਾੜਾ ਕੁੱਤਾ ਭੌਂਕਦਾ ਹੁੰਦਾ ਜਦੋਂ ਕਾਰ ਤੇਜ਼ ਹੋ ਕੇ ਲੰਘਦੀ ਹੈ, ਤੇਜ਼ੀ ਨਾਲ ਉਹ ਦੌੜਦਾ ਪਿੱਛੇ, ਕੀ ਉਹ ਕਾਰ ਨੂੰ ਪਿੱਛੇ ਛੱਡ ਦਿੰਦਾ? ਪਿੱਛੇ ਤੇ ਉਹ ਦੌੜ ਭੌਂਕਦਾ ਪਤਾ ਕਿਉਂ ਹੁੰਦਾ? ਉਹਨੂੰ ਇਹ ਹੁੰਦਾ ਵੀ ਮੇਰੇ ਤੋਂ ਤੇਜ਼ ਦੌੜਦੀ, ਉਹ ਪਿੱਛੇ ਪਿੱਛੇ ਭੌਂਕ ਕੇ ਦੌੜਦਾ ਵੀ ਮੈਂ ਫੜਾਂ, ਕਿ ਫਿਰ ਉਹ ਲੰਘ ਜਾਂਦਾ ਕਾਰ ਦੀ ਸਪੀਡ ਤੋਂ ਅੱਗੇ ਮੂਹਰੇ। ਜੇ ਕਿਸੇ ਨਾਲ ਕੋਈ ਸਾੜਾ ਕਰੇ ਉਹ ਕੂਕਰ ਬਿਰਤੀ ਹੈ, ਜਿਵੇਂ ਕੂਕਰ ਨਹੀਂ ਅੱਗੇ ਲੰਘ ਸਕਦਾ ਉਸ ਕਾਰ ਤੋਂ, ਇੱਦਾਂ ਸਾੜੇ ਦੀ ਬਿਰਤੀ ਵਾਲਾ ਵੀ ਕਦੇ ਤਰੱਕੀ ਨਹੀਂ ਕਰ ਸਕਦਾ, ਉਹ ਅੱਗੇ ਕਦੇ ਨਹੀਂ ਵੱਧ ਸਕਦਾ। ਪਰਮੇਸ਼ੁਰ ਉਹਨੂੰ ਉੱਥੇ ਹੀ ਰੱਖਦਾ ਵੀ ਲੈ ਭਾਈ ਤੇਰੀ ਡਿਊਟੀ ਹੈ ਵੀ ਤੂੰ ਸੜੀ ਚੱਲ, ਦਿਨ ਰਾਤ ਸੜੀ ਚੱਲ, ਤੇਰੇ ਅੰਦਰ ਇਹ ਸਾੜਾ ਬਣਿਆ ਹੀ ਰਹੇ। ਬਾਬੇ ਪ੍ਰਿਥੀ ਚੰਦ ਨੂੰ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਪ੍ਰਿਥੀ ਚੰਦ ਤੂੰ ਸਾਡੇ ਨਾਲ ਕਿਹੜੀ ਗੱਲੇ ਲੜਦਾ? ਪਿਓ ਨਾਲ ਲੜਨਾ ਕੋਈ ਪੁੰਨ ਹੁੰਦਾ? ਪਿਓ ਨਾਲ ਲੜਨ ਦਾ ਬੜਾ ਵੱਡਾ ਪਾਪ ਹੁੰਦਾ। ਤੇ ਤੂੰ ਗੁਰੂ ਅਰਜਨ ਦੇਵ ਸਾਹਿਬ ਨਾਲ ਕਿਹੜੀ ਗੱਲੇ ਦਵੈਸ਼ ਕਰ ਰੱਖ ਕੇ ਸੜਦਾ? ਤੈਨੂੰ ਕਿਉਂ ਸਾੜਾ ਪਿਆ ਹੋਇਆ? ਤੂੰ ਸੜਦਾ ਹੀ ਰਹੇਗਾ। ਜਿੰਨੀ ਜ਼ਿੰਦਗੀ ਬਾਬੇ ਪ੍ਰਿਥੀ ਚੰਦ ਨੇ ਬਤੀਤ ਕੀਤੀ ਸਾਰੀ ਜ਼ਿੰਦਗੀ ਸੜਦਾ ਹੀ ਰਿਹਾ, ਦਿਨ ਰਾਤ ਅੰਦਰੋਂ ਸਾੜਾ ਹੀ ਬਣਿਆ ਰਿਹਾ। ਸਿੱਖ ਨੇ ਸਾੜਾ ਨਹੀਂ ਰੱਖਣਾ, ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਮਹਾਰਾਜ ਕਿਸੇ ਦਾ ਪ੍ਰਤਾਪ ਵੇਖ ਕੇ ਸਾਡਾ ਮਨ ਨਾ ਸੜੇ। ਇੱਥੇ ਬਚਨ ਆਇਆ ਦਸਵੀਂ ਅਰਦਾਸ ਦਾ, ਦਸਵੀਂ ਦਗਦ ਨਾ ਹੋਈਏ ਸਾਂਤ ਯੋਗ ਮੈਂ ਹੋਗ। ਸਾੜਾ ਨਹੀਂ, ਸਿੱਖ ਨੇ ਸਿੱਖ ਨਾਲ ਸਾੜਾ ਤਾਂ ਕਦ, ਸਿੱਖ ਨੇ ਤਾਂ ਅਨੁਮਤੀ ਨਾਲ ਨਹੀਂ ਕਿਸੇ ਨਾਲ ਸਾੜਾ ਰੱਖਣਾ, ਤੇ ਸਿੱਖ ਸਿੱਖ ਨਾਲ ਸਾੜਾ ਕਰੇ ਉਹਦਾ ਭਲਾ ਹੋਏਗਾ ਭਲਾ ਕਿਤੇ? ਗੁਰੂ ਕਾ ਸਿੱਖ ਸਿੱਖ ਨਾਲ ਦੁਵੈਸ਼ ਨਾ ਰੱਖੇ, ਸਾੜਾ ਨਾ ਰੱਖੇ, ਭਾਵ ਨਾ ਰੱਖੇ। ਮਹਾਰਾਜ ਜੀ ਮੈਂ ਇਹਦੇ 'ਤੇ ਤਰਸ ਕੀਤਾ, ਸਾਡੇ 'ਤੇ ਵੀ ਤਰਸ ਕਰ ਦਿਓ, ਰਹਿਮਤ ਕਰ, ਮਹਾਰਾਜ ਜੀ ਦੀ ਦਇਆ ਮੰਗਣੀ। ਇਹ ਅਰਦਾਸ ਦਸਵੀਂ ਅਰਦਾਸ ਦੱਸੀ ਹੈ, ਹੋਰ ਅਰਦਾਸਾਂ ਅੱਗੇ ਆ ਰਹੀਆਂ ਹਨ, ਉਹ ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।